جسم آئے جو ہٹ کر نرتیں بسیں مارت کے ترسائے
جگ جگ اٹل چور شتر تختاں دے مالک والیے کل عالم شبدا اوتار ستگرو صاحب سری گرو گرنتھ صاحب مہاراج سچے پاتشاہ جی دی پاون پوتر نگی گود کا آنند مان رہے گرمک پیارے ست سنگی جنوں وڈپاگے ہاں سندھیا دے دیوانہ دیاں حاضریاں بھرتے ہوئے سمے اتے سواساں نوں سفلیاں کر رہے ہاں امرتمئی گربانی کیرتن گرو سواریاں پاسوں آپ جی نے شرون کیتا ہے آؤ جو چل رہی لڑی وار گر اتہاس دی کتھا دا سما ہویا ہے ستگرو مہرامت کرن سانو ساریاں نوں ہردے دا ٹکا بخشش کرن آپ وچ ورتن سو آؤ ساد سنگت من چت برتیاں نوں اکاگر کردے ہوئے ستگراں دے چرناں دا دھیان تار کے ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਲਵਾਓ ਹਾਜ਼ਰੀ ਕਰੋ ਰਸਨਾ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਿੱਲੀ ਮੈਂ ਤਿਸ ਘਰ ਵਿਖੇ رہے دیو جس مائے
پچھلے دیوانہ اندر آپ جی نے شرون کیتا ہے تن تن صاحب سری گرو گوبند سنگھ صاحب سچے پاتشاہ جنہاں نوں صاحب سری گرو تیغ بہادر سچے پاتشاہ جی نے سنیہا بھیج کر کے پٹنہ صاحب تو مدر دیس پاو پنجاب دے ول نوں واپس بلاونا کیتا ہے ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਾਸ਼ੀ ਹਰਿਦੁਆਰ ਹੁੰਦੇ ਹੋਏ ਲਖਨੌਰ ਸਾਹਿਬ ਵਾਲੇ ਸਥਾਨ ਤੇ ਪੁੱਜੇ ਹਨ ਤੇ ਇਧਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਧਰਮ ਰੱਖਿਅਕ ਸਤਿਗੁਰੂ ਧਰਮ ਰੱਖਿਆ ਹਿੱਤ ਦਿੱਲੀ ਜੋ ਹੈ ਉਥੇ ਜਾ ਵਿਰਾਜੇ ਹਨ ਤੇ ਜਿੱਥੇ ਸਤਿਗੁਰੂ ਜੀ ਨੂੰ ਰੱਖਿਆ ਗਿਆ ਹੈ ਉਹ ਜੋ ਹਵੇਲੀ ਹੈ ਜਿਹਦੇ ਵਿਚ ਕੁਛ ਅਭਿਗਤ ਰੂਹਾਂ ਦਾ ਵਾਸ ਹੈ ਇਹ ਪ੍ਰਸੰਗ ਆਪ ਜੀ ਨੇ ਪਿੱਛੇ ਸ਼ਰਵਣ ਕੀਤਾ ਹੈ ਆਓ ਜਿਸ ਪ੍ਰਕਾਰ ਅੱਗੇ ਦੇ ਇਤਿਹਾਸ ਦੀ ਵਾਰਤਾ ਆ ਰਹੀ ਹੈ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਸ਼ਰਵਣ ਕਰੀਏ
ਦਿੱਲੀ ਮੈਂ ਤਿਸ ਘਰ ਵਿਖੇ ਰਹੇ ਦੇਵ ਜਿਸ ਮਾਏ
ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਔਰੰਗਜ਼ੇਬ ਨੇ ਜਿਸ ਹਵੇਲੀ ਦੇ ਅੰਦਰ ਜਿਸ ਘਰ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਠਹਿਰਾਣਾ ਕੀਤਾ ਹੈ ਉਸ ਦੇ ਵਿਚ ਕੁਛ ਅਭਿਗਤ ਰੂਹਾਂ ਦਾ ਵਾਸ ਹੈ ਪ੍ਰੇਤ ਆਤਮਾ ਜਿਹਦੇ ਵਿਚ ਵਾਸ ਕਰਦੇ ਹਨ
ਜੋ ਹੱਠ ਕਰ ਨਰ ਤੈ ਬਸੈ ਮਾਰਤ ਕੈ ਤਰਸਾਏ
ਜਿਹੜਾ ਵੀ ਮਨੁੱਖ ਹੱਠ ਕਰਕੇ ਜਿੱਦ ਕਰਕੇ ਇਹ ਕਹੇ ਵੀ ਮੈਂ ਇਸ ਹਵੇਲੀ ਦੇ ਅੰਦਰ ਰਹਿਣਾ ਕਰਨਾ ਹੈ ਸਮਾਂ ਬਤੀਤ ਕਰਨਾ ਹੈ ਤੇ ਉਹ ਜੋ ਪ੍ਰੇਤ ਆਤਮਾ ਹੈ ਅਭਿਗਤ ਰੂਹ ਹੈ ਉਸਦਾ ਜੋ ਹੈ ਨੁਕਸਾਨ ਕਰਦੀ ਹੈ ਜਾਂ ਤੇ ਉਸ ਨੂੰ ਭੈ ਭੀਤ ਕਰਦੀ ਹੈ ਜਾਂ ਉਸ ਨੂੰ ਮਾਰ ਦੇਣਾ ਕਰਦੀ ਹੈ
ਜੋ ਪਈ ਸਗਰੇ ਨਗਰ ਵਿਖੇ ਇਹ ਰੋਰਾ
ਸਾਰੇ ਨਗਰ ਦੇ ਵਿਚ ਇਸ ਗੱਲ ਦਾ ਰੌਲਾ ਹੈ ਸ਼ੋਰ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਸ ਹਵੇਲੀ ਦੇ ਵਿਚ ਠਹਿਰਾਇਆ ਹੈ
ਨੈ ਪਰਵੇਸ਼ ਹੋਏ ਕੋ ਨਰ ਪੌਰਾ
ਕਹਿਣ ਲੱਗੇ ਵੀ ਕੋਈ ਵੀ ਮਨੁੱਖ ਜੋ ਹੈ ਉਸ ਹਵੇਲੀ ਉਸ ਘਰ ਦਾ ਜੋ ਪੌਰ ਤੋਂ ਭਾਵ ਹੈ ਦਹਿਲੀਜ ਉਸ ਦੀ ਦਹਿਲੀਜ ਟੱਪਣ ਦਾ ਜੋ ਹੈ ਜਾਣ ਦਾ ਅੰਦਰ ਉਸਦੇ ਯਤਨ ਨਹੀਂ ਕਰਦਾ ਹੈ
ਤ੍ਰਾਸਤ ਸਕਲ ਰਹੇ ਨਰ ਬਾਹਰ
ਭੈ ਭੀਤ ਹੋਏ ਸਾਰੇ ਹੀ ਨਰ ਮਨੁੱਖ ਜੋ ਹਨ ਉਸ ਤੋਂ ਦੂਰ ਰਹਿੰਦੇ ਹਨ ਬਾਹਰ ਰਹਿੰਦੇ ਹਨ।
ਦਿਨ ਮੈਂ ਪੀਨਾ ਨਿਕਟ ਹੋਏ ਜਾਹਰ,
ਰਾਤਰੀ ਦੀ ਤੇ ਬਾਤ ਹੀ ਕੀ ਹੈ, ਦਿਨ ਦੇ ਸਮੇਂ ਵੀ ਕੋਈ ਮਨੁੱਖ ਜੋ ਹੈ ਉਸ ਹਵੇਲੀ ਦੇ ਵੱਲ ਉਸ ਘਰ ਦੇ ਵੱਲ ਨੂੰ ਜਾਣਾ ਨਹੀਂ ਕਰਦਾ ਹੈ।
ਬੀਚ ਜਾਮਨੀ ਬਸ ਹੈ ਕੌਣ।
ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਵੀ ਜਿਸ ਹਵੇਲੀ ਦੇ ਅੰਦਰ ਦਿਨੇ ਵੀ ਕੋਈ ਜਾ ਨਹੀਂ ਸਕਦਾ, ਰਾਤ ਨੂੰ ਉਹਦੇ ਵਿੱਚ ਜਾਣ ਦੀ ਹਿਮਾਕਤ ਕਿਸੇ ਵਿੱਚ ਨਹੀਂ ਹੈ।
ਐਸੋ ਹੋਤੋ ਭਿਆਨਕ ਪੌਣ,
ਬਹੁਤ ਭਿਆਨਕ ਪੌਣ ਤੋਂ ਭਾਵ ਹੈ ਘਰ ਮੰਨਿਆ ਜਾਂਦਾ ਸੀ ਕਿ ਇਹਦੇ ਅੰਦਰ ਬਹੁਤ ਹੀ ਅਭਿਗਤ ਰੂਹ ਦਾ ਵਾਸ ਹੈ, ਭਿਆਨਕ ਹੈ, ਕੋਈ ਵੀ ਮਨੁੱਖ ਉਹਦੇ ਅੰਦਰ ਜਾਣ ਦੀ ਸਮਰੱਥਾ ਨਹੀਂ ਕਰਦਾ ਹੈ।
ਤੁਰਕੇਸ਼ਰ ਕੀ ਆਇਸ ਕਰੇ,
ਤੁਰਕੇਸ਼ਰ ਤੋਂ ਭਾਵ ਹੈ ਤੁਰਕਾਂ ਦਾ ਈਸ਼ਵਰ ਤੋਂ ਮਾਲਕ ਭਾਵ, ਔਰੰਗਜ਼ੇਬ ਨੇ ਇਹ ਆਗਿਆ ਕਰਕੇ
ਇਸ ਸਥਾਨ ਸ਼੍ਰੀ ਗੁਰੂ ਉਤਰੇ।
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਉਸ ਹਵੇਲੀ ਦੇ ਅੰਦਰ ਉਸ ਥਾਂ ਦੇ ਉੱਤੇ ਕਰਵਾਇਆ ਹੈ।
ਚੌਂ ਦਿਸ਼ ਚੌਕੀਦਾਰ ਬਿਠਾਏ,
ਤੇ ਨਾਲ ਹੀ ਉਸ ਦੇ ਚਾਰੋਂ ਪਾਸੇ ਚੌਕੀਦਾਰ ਤੋਂ ਭਾਵ ਹੈ ਟਹਿਲੀਏ ਸੇਵਾਦਾਰ ਪਹਿਰੇਦਾਰ ਲਗਾ ਦਿੱਤੇ ਹਨ।
ਸੰਗ ਜੇ ਦਾਸ ਵਹਿਰ ਉਤਰਾਏ,
ਗੁਰੂ ਪਾਤਸ਼ਾਹ ਜੀ ਦੇ ਨਾਲ ਜੋ ਸੇਵਕ ਸਿੱਖ ਗਏ ਹੋਏ ਸਨ ਉਹਨਾਂ ਨੂੰ ਉਸ ਦੇ ਬਾਹਰ ਜੋ ਹੈ ਉਤਾਰਿਆ ਤੋਂ ਭਾਵ ਉਹਨਾਂ ਦਾ ਟਿਕਾਣਾ ਕੀਤਾ ਹੈ।
ਸਭ ਹਿੰਦੂਆਂ ਕੋ ਪੀਰ ਕਹਾਵੇ,
ਔਰੰਗਜ਼ੇਬ ਦੇ ਮਨ ਦਾ ਇਹ ਖਿਆਲ ਹੈ, ਵਿਚਾਰ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਮੂਹ ਹਿੰਦੂਆਂ ਦੇ ਪੀਰ ਪੂਜਨੀਕ ਕਹਾਉਂਦੇ ਹਨ।
ਅਬ ਮਾਰਸ ਇਸ ਛੁੱਟ ਨਹਿ ਜਾਵੇ,
ਲੱਗਾ ਹੁਣ ਇਹਨਾਂ ਨੂੰ ਇੱਥੇ ਹੀ ਮੈਂ ਮਾਰ ਦੇਣਾ ਕਰਾਂਗਾ, ਛੁੱਟ ਕੇ ਮੇਥੋਂ ਇਹ ਜਾ ਨਹੀਂ ਸਕਦੇ।
ਕਹਿ ਤਰ ਤਰਾਸ ਦੀਨ ਮੈਂ ਆਵੇ,
ਲੱਗੇ ਵੀ ਜਾਂ ਤੇ ਮੈਂ ਇਹਨਾਂ ਨੂੰ ਮਾਰਨਾ ਕਰਾਂਗਾ ਜਾਂ ਫਿਰ ਇਸ ਹਵੇਲੀ ਦੇ ਅੰਦਰ ਰਹਿਣ ਕਰਕੇ ਭੈ ਭੀਤ ਹੋ ਜਾਣਗੇ ਤੇ ਦੀਨ ਇਸਲਾਮ ਕਬੂਲ ਕਰ ਲੈਣਾ ਕਰਨਗੇ।
ਤੁਰਕ ਸਕਲ ਮਾਨੁੱਖ ਹੋਏ ਜਾਵੇ,
ਤੇ ਕਿਉਂਕਿ ਕਸ਼ਮੀਰ ਤੋਂ ਆਏ ਹੋਏ ਪੰਡਤਾਂ ਨੇ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਆਪਣੀ ਵਿਥਾ ਆਪਣੀ ਬਿਰਥਾ ਸੁਣਾਈ ਸੀ ਕਿ ਸਤਿਗੁਰੂ ਹੁਣ ਆਪ ਜੀ ਤੋਂ ਬਿਨਾਂ ਸਾਡਾ ਕੋਈ ਅਲੰਬ ਆਸਰਾ ਨਹੀਂ ਹੈ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਾਓ ਔਰੰਗਜ਼ੇਬ ਦੇ ਤਾਈ ਇਹ ਸਾਡੀ ਜੋ ਹੈ ਵਿਚਾਰ ਇਹ ਸਾਡਾ ਜੋ ਖਿਆਲ ਹੈ ਹੁਕਮ ਹੈ ਆਗਿਆ ਪਹੁੰਚਾ ਦੇਣਾ ਕਰੋ ਕਿ ਜੇ ਸਾਡੇ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸਲਾਮ ਕਬੂਲ ਕਰ ਲੈਂਦੇ ਹਨ ਤੇ ਸਮੂਹ ਜੋ ਹਿੰਦੂ ਸਨਾਤਨ ਮਤ ਹੈ ਉਹ ਆਪਣੇ ਆਪ ਹੀ ਜੋ ਹੈ ਇਸਲਾਮ ਕਬੂਲ ਕਰ ਲਵੇਗਾ। ਸੋ ਔਰੰਗਜ਼ੇਬ ਦੀ ਇਹ ਵਿਚਾਰ ਹੈ, ਕਹਿਣ ਲੱਗਾ ਵੀ ਜਾਂ ਤੇ ਸਤਿਗੁਰੂ ਇਸ ਡਰਾਉਣੀ ਹਵੇਲੀ ਦੇ ਅੰਦਰ ਖਤਮ ਹੋ ਜਾਣਗੇ ਤੇ ਜਾਂ ਭੈ ਭੀਤ ਹੋ ਕਰਕੇ ਜਦੋਂ ਇਸਲਾਮ ਦੀਨ ਕਬੂਲ ਕਰਨਗੇ ਤੇ ਇਹਨਾਂ ਦੇ ਨਾਲ ਸਮੁੱਚਾ ਹਿੰਦੁਸਤਾਨ ਦਾ ਜੋ ਸਨਾਤਨੀ ਹਿੰਦੂ ਹੈ ਉਹ ਵੀ ਇਸਲਾਮ ਵਿੱਚ ਆ ਜਾਵੇਗਾ।
ਬਿਨਾ ਯਤਨ ਤੇ ਇਹ ਵਿਦ ਹੋਈ,
ਕਹਿਣ ਲੱਗਾ ਵੀ ਇਹ ਤੇ ਬਿਨਾਂ ਕਿਸੇ ਯਤਨ ਤੋਂ ਵਿਸ਼ੇਸ਼ ਯਤਨ ਤੇ ਇਹ ਕੰਮ ਜੋ ਹੈ ਪੂਰਾ ਹੋ ਰਿਹਾ ਹੈ, ਥੋੜੀ ਜੀ ਯਤਨ ਕੋਸ਼ਿਸ਼ ਕੀਤਿਆਂ ਹੀ ਇਹ ਬਣ ਆਉਣਾ ਹੈ।
ਕਹਿ ਮਰ ਜਾਏ ਡਰੇ ਸਭ ਕੋਈ,
ਤੇ ਕਹਿਣ ਲੱਗੇ ਵੀ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਹਵੇਲੀ ਦੇ ਅੰਦਰ ਹੀ ਮਰ ਜਾਂਦੇ ਹਨ ਭਾਵ ਸ਼ਹੀਦ ਹੋ ਜਾਂਦੇ ਹਨ ਤੇ ਕਹਿਣ ਲੱਗਾ ਵੀ ਸਾਰਾ ਹਿੰਦੁਸਤਾਨ ਦਾ ਸਨਾਤਨੀ ਹਿੰਦੂ ਜੋ ਹੈ ਉਹ ਵੀ ਭੈ ਭੀਤ ਹੋ ਜਾਵੇਗਾ, ਉਹਦੇ ਕੋਲ ਵੀ ਹੋਰ ਕੋਈ ਆਸਰਾ ਨਹੀਂ ਬਚੇਗਾ।
ਨੌਰੰਗ ਸਾਥ ਕਹੇ ਉਮਰਾਵ,
ਨੌਰੰਗ ਔਰੰਗਜ਼ੇਬ ਦੇ ਤਾਈ ਉਹਦੇ ਉਮਰਾਵ ਜੋ ਹਨ ਉਹ ਇਹ ਬਚਨ ਕਰਦੇ ਹਨ।
ਰਾਵਰ ਨੇ ਕੀਏ ਭਲੋ ਉਪਾਵ,
ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਇਹ ਤੂੰ ਭਲਾ ਉਪਾਅ ਕੀਤਾ ਹੈ, ਭਲਾ ਯਤਨ ਕੀਤਾ ਹੈ, ਭਾਵ ਇਹ ਜੋ ਤੇਰੀ ਸਕੀਮ ਲਾਈ ਹੈ ਤੂੰ ਇਹ ਬਹੁਤ ਹੀ ਚੰਗੀ ਹੈ।
ਬਿਨ ਮਾਰੇ ਹਿੰਦੂ ਮਰ ਜੈ ਹੈ,
ਲੱਗੇ ਵੀ ਬਿਨਾਂ ਮਾਰੇ ਹੀ ਸਨਾਤਨੀ ਹਿੰਦੂ ਜੋ ਹੈ ਇਸ ਦੇਸ਼ ਹਿੰਦੁਸਤਾਨ ਦੇ ਅੰਦਰ ਖਤਮ ਹੋ ਜਾਣਗੇ, ਮੁੱਕ ਜਾਣਗੇ। ਜੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲੈ ਆਂਦਾ ਤਾਂ ਵੀ ਸਾਰੇ ਹਿੰਦੂ ਜੋ ਹਨ ਉਹ ਇਸਲਾਮ ਕਬੂਲ ਕਰ ਲੈਣਗੇ, ਤੇ ਜੇ ਸਤਿਗੁਰੂ ਜੀ ਇਸ ਹਵੇਲੀ ਦੇ ਅੰਦਰ ਸ਼ਹੀਦ ਹੋ ਗਏ, ਮਰ ਗਏ ਕਹਿਣ ਲੱਗਾ, ਤੇ ਤਾਂ ਵੀ ਜੋ ਹੈ ਇਹਨਾਂ ਨੂੰ ਅਸੀਂ ਸੌਖੇ ਹੀ ਹਿੰਦੂਆਂ ਤੋਂ ਇਸਲਾਮ ਵਿੱਚ ਲੈ ਆਵਾਂਗੇ।
ਨਾਹੀਂ ਤਾਂ ਡਰ ਕਰ ਤੁਰਤ ਬਣੇ ਹੈ,
ਨਹੀਂ ਤੇ ਕਹਿਣ ਲੱਗੇ ਡਰ ਭੈ ਭੀਤ ਹੋ ਕਰਕੇ ਸਾਰੇ ਤੁਰਕ ਬਣ ਜਾਣਗੇ।
ਜਬ ਇਹ ਦੀਨ ਵਿਖੇ ਹੋਏ ਜਾਏ,
ਜਬ ਇਹ ਦੀਨ ਵਿਖੇ ਹੋ ਜਾਏ ਭਾਵ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀਨ ਇਸਲਾਮ ਕਬੂਲ ਕਰਨਾ ਕਰਨ।
ਸਭ ਕੀ ਅਟਕ ਚੁੱਕੇ ਇੱਕ ਪਾਏ,
ਕਹਿਣ ਲੱਗਾ ਦੂਸਰੀ ਤੇ ਕੋਈ ਰੁਕਾਵਟ ਹੀ ਨਹੀਂ ਹੈ, ਦੂਸਰੀ ਤੇ ਫੇਰ ਕੋਈ ਰਸਤੇ ਦੀ ਰੁਕਾਵਟ ਬਚੇਗੀ ਨਹੀਂ। ਜੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਇਸਲਾਮ ਵਿੱਚ ਲੈ ਆਉਂਦੇ ਹਾਂ ਤੇ ਦੂਸਰਾ ਕੋਈ ਆਸਰਾ ਬਚਣਾ ਹੀ ਨਹੀਂ ਹੈ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ, ਜਦੋਂ ਕਸ਼ਮੀਰ ਦੇ ਪੰਡਤਾਂ ਨੇ ਆ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕੀਤੀਆਂ ਹਨ, ਉਨ੍ਹਾਂ ਨੇ ਆਪਣੇ ਪੂਰੇ ਜੋਹਣ ਦੇਵੀ ਦੇਵਤੇ ਉਨ੍ਹਾਂ ਨੂੰ ਸਿਮਰ ਕਰਕੇ ਧਿਆ ਕਰਕੇ ਦੇਖ ਲਿਆ ਸੀ, ਕੋਈ ਵੀ ਸਹਾਇਤਾ ਦੇ ਵਾਸਤੇ ਪ੍ਰਗਟ ਨਹੀਂ ਹੋਇਆ, ਕੋਈ ਵੀ ਸਨਮੁਖ ਨਹੀਂ ਆਇਆ। ਦੇਖੋ ਇਹ ਯਥਾਰਥ ਹੈ ਕਿ ਜਦੋਂ ਹਿੰਦੂ ਧਰਮ ਦੇ ਉੱਤੇ ਭੀੜ ਬਣੀ ਹੈ, ਕਿਸੇ ਦੇਵੀ ਦੇਵਤਾ ਨੇ ਆ ਕੇ ਸਹਾਇਤਾ ਨਹੀਂ ਕੀਤੀ, ਕਿਸੇ ਨੇ ਆ ਕੇ ਬਾਂਹ ਨਹੀਂ ਪਕੜੀ। ਜੇ ਬਾਂਹ ਪਕੜੀ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਕੜੀ ਹੈ, ਹੋਰ ਕੋਈ ਆਸਰਾ ਨਹੀਂ ਸੀ ਬਚਿਆ ਹਿੰਦੁਸਤਾਨ ਦੇ ਕੋਲ ਆਪਣੇ ਧਰਮ ਨੂੰ ਬਚਾਉਣ ਦੇ ਵਾਸਤੇ। ਸੋ ਤੁਰਕੇਸ਼ਵਰ ਦੇ ਨਾਲ ਉਹਦੇ ਜੋ ਅਹਿਲਕਾਰ ਹਨ, ਵਜ਼ੀਰ ਹਨ, ਉਹ ਇਹ ਸਲਾਹਾਂ ਕਰਦੇ ਹਨ ਵੀ ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇਸਲਾਮ ਵਿੱਚ ਲਿਆਉਣ ਤੋਂ ਬਾਅਦ ਕੋਈ ਦੂਸਰੀ ਰੁਕਾਵਟ ਜੋ ਹੈ ਉਹ ਬਚਰੇਗੀ ਨਹੀਂ।
ਇਹ ਹਿੰਦੂਆਂ ਕੋ ਗੁਰੂ ਕਹਾਵੇ,
ਇਹ ਹਿੰਦੂਆਂ ਦੇ ਗੁਰੂ ਪੂਜਨੀਕ ਕਹਾਉਂਦੇ ਹਨ।
ਇਮ ਪੀਛੇ ਸਭ ਕੇ ਮਨ ਭਾਵੇ,
ਇਹਨਾਂ ਤੋਂ ਬਾਅਦ ਕਹਿਣ ਲੱਗੇ ਅਸੀਂ ਸਭਨਾਂ ਦੇ ਨਾਲ ਜੋ ਮਨ ਭਾਉਂਦਾ ਸਾਡਾ ਵਿਚਾਰ ਹੈ, ਭਾਵ ਇਸ ਮੁਲਕ ਦੇ ਵਿੱਚ ਅਸੀਂ ਇੱਕ ਧਰਮ ਜੋ ਹੈ ਉਹ ਕਰਨਾ ਹੈ। ਔਰੰਗਜ਼ੇਬ ਦੀ ਇਹ ਨੀਤੀ ਰਹੀ ਹੈ ਕਿ ਇਸ ਹਿੰਦੁਸਤਾਨ ਦੇ ਅੰਦਰ ਸਿਰਫ ਇੱਕ ਇਸਲਾਮ ਕਰਨਾ ਹੈ, ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਤੂੰ ਦੋ ਤੋਂ ਇੱਕ ਕਰਨੇ ਹਨ ਤੇ ਅਸੀਂ ਦੋ ਤੋਂ ਤਿੰਨ ਕਰਨ ਵਾਸਤੇ ਆਏ ਹਾਂ। ਸੋ ਗੁਰੂ ਪਾਤਸ਼ਾਹ ਜੀ ਇਸ ਹਿੰਦੁਸਤਾਨ ਦੇ ਵਿੱਚ ਦੋ ਤੋਂ ਤਿੰਨ ਕਰਨ ਦੇ ਵਾਸਤੇ ਸਤਿਗੁਰ ਕਹਿਣ ਲੱਗੇ ਅਸੀਂ ਆਏ ਹਾਂ, ਤੂੰ ਇੱਕ ਕਰਨਾ ਚਾਹੁੰਦਾ ਹੈ, ਅਸੀਂ ਤਿੰਨ ਕਰਨੇ ਹਨ।
ਮੂਰਖ ਮਿਲੇ ਪਰਸ ਪਰ ਕਹੇ,
ਮੂਰਖ ਤੋਂ ਭਾਵ ਇਹ ਔਰੰਗਜ਼ੇਬ ਦੇ ਸਹਿਤ ਸਾਰੇ ਉਹਦੇ ਅਹਿਲਕਾਰ ਟਹਿਲੀਏ ਆਪਸ ਵਿੱਚ ਵਿਚਾਰਾਂ ਕਰਦੇ ਹਨ।
ਗੁਰ ਕਿਆ ਕਰੇ ਦੁਸ਼ਟ ਨੈ ਲਹੈ,
ਪਰ ਮੇਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮਨ ਅੰਦਰ ਕੀ ਚੱਲ ਰਿਹਾ ਹੈ? ਪਰਮੇਸ਼ਵਰ ਸਵਰੂਪ ਗੁਰੂ ਨਾਨਕ ਦੀ ਨੌਵੀਂ ਜੋਤ ਹਨ, ਉਨ੍ਹਾਂ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਉਹ ਇਹ ਦੁਸ਼ਟ ਆਤਮਾਵਾਂ ਕੀ ਜਾਣ ਸਕਦੇ ਹਨ?
ਆਪਣੀ ਦਈ ਵਸਤ ਕੋ ਲੈ ਹੈ,
ਆਪਣੀ ਦਈ ਵਸਤ ਕੋ ਲੈ ਹੈ, ਭਾਵ ਪਰਮੇਸ਼ਵਰ ਦੇ ਵੱਲੋਂ ਇਨ੍ਹਾਂ ਦੇ ਪੁਰਖਾਂ ਨੂੰ ਵਡੇਰਿਆਂ ਨੂੰ ਜੋ ਦਿੱਤੀ ਹੋਈ ਵਸਤ ਗੱਦੀ ਰਾਜ ਹੈ ਉਹ ਲੈਣ ਹਿਤ ਸਤਿਗੁਰੂ ਇਹ ਕੌਤਕ ਕਰਦੇ ਹਨ।
ਕਰ ਕੈ ਪੂਰੇ ਤੁਰਕ ਅੱਛੇ ਹੈ,
ਇਸ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੁਰਕਾਂ ਦੇ ਮਨ ਅੰਦਰ ਜੋ ਚੱਲਦਾ ਹੈ ਉਹ ਆਪਣੀਆਂ ਵਿਚਾਰਾਂ ਬਣਾ ਰਹੇ ਹਨ, ਇਧਰ ਸਤਿਗੁਰੂ ਦੇ ਮਨ ਦੀ ਕੌਣ ਜਾਣਦਾ ਹੈ?
ਚੌਕੀਦਾਰ ਖਰੇ ਚੌ ਪਾਸੇ,
ਚਾਰੇ ਪਾਸੇ ਹਵੇਲੀ ਦੇ ਪਹਿਰੇਦਾਰ ਜੋ ਹਨ ਉਹ ਲੱਗੇ ਹਨ।
ਅੰਤਰ ਤਿਸ ਕਰਕੇ ਗੁਰ ਬਾਸੇ,
ਜਿਸ ਘਰ ਜਿਸ ਹਵੇਲੀ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਾਸ ਹੈ।
ਮਿਟਿਓ ਪ੍ਰਕਾਸ਼ ਤਿਮਰ ਜਬ ਛਾਇਓ,
मिट्यो प्रकाश तो भाव है जदो दिन समा बतीत हो गया सूरज छिप गया है ते हनेरा हो गया है।
देह भयानक प्रेत सो आयो।
कवि जी इत्थे लिखदे हन भी एक बहुत ही भयानक जिहा स्वरूप धार करके एक जो प्रेत आत्मा है वो आई है।
हाथ जोर पद बंधन ठानी।
दोवें हाथ जोड़ लए उस प्रेत आत्मा ने अवगत रूह ने सतगुरु श्री गुरु तेग बहादुर सच्चे पातशाह जी दे सन्मुख
पयो दीन मुख बिनै बखानी।
बड़ा दीन हो करके निम्रता दे सहत उसने सतगुरु जी दे सन्मुख बेनती कही है।
प्रभ जी बास तुम्हारो पयो।
दोवें हाथ जोड़े उस अवगत रूह प्रेत आत्मा ने कह लगे हे सतगुरु गरीब नवाज आप जी दा वास इस स्थान ते होया है।
तन आहो मैं दर्शन दयो।
कह लगा मैं धनता दे योग हो गया मेरे भी भाग चंगे हन जो आप जी दे दीदार हुए हन।
करो मोहे पर हुक्म बडेरा।
कह लगे मेरे ताई ओ अभिगत रूह प्रेत आत्मा जो है सतगुरु जी दे सन्मुख खड़ी कहन लगी भी मेरे ताई कोई हुक्म करना करो जो भी आप जी नू पौंदा होवे।
जानो आप मोहे को चेरा।
बेनतियां कर दी है अवगत रूह प्रेत आत्मा मेनू अपना चेला तो भाव है अपना गुलाम जानना करो।
जल स्पर्श बे शक्ति नाई।
कह लगी मेरे अंदर ए समर्था नहीं है भी मैं जल स्पर्श करके आप जी नू प्या सका क्योंकि जानदा है गरीब नवाज सतगुरु गुरु तेग बहादुर साहिब सच्चे पातशाह। कहन लगा भी शायद मेरे हथों जो है वह छकना ना करन। आप जी नू पता है जो विवेकी सिख हुंदे हन वह किसी दे हथ दा जो है जल आदक छकदे नहीं हन। सो इहदे मन दी इह विचार है भी सतगुरु शायद मेरे हथों जल आदक जो है वह ना छकना करन।
जे आहार लियावो तुम पाई।
कहन लगा गरीब नवाज सच्चे पातशाह जे मैं कोई भोजन पदार्थ तो भाव है पकी हुई रसद आप जी दे ताई लिया के देया।
मोहे हाथ को अचोके ने ले हो।
मेरे मन अंदर कहन लगा ए शंका है भी शायद आप जी मेरे हाथ दी वस्त लियाई हुई पकिया होया भोजन छकोगे के नहीं।
अपर सेव मैं करो जो कह दे हो।
कहन लगा हे सतगुरु होर कोई भी मेरे लायक सेवा होवे कोई भी मेरे लायक कम होवे ते तुसी दसना करो मैं करदा हां।
इहां जे दो की दुष्ट तुम्हारे।
दोवें हाथ जोड़ के प्रेत आत्मा सतगुरु जी दे सन्मुख खड़ी हुई बेनतियां कर दी है कि इस दिल्ली नगर दे अंदर जो आप जी दे दोखी हन दुष्ट आत्मा हन
कहो जिसे देवो तिस मारे।
इनका सतगुरु जे आप जी हुक्म करो ते जिन्ना ने आप जी दे उत्ते ए जुल्म कीता है आप जी नू इत्थे लेके आए हन मैं उन्हां दे ताई मार दिया।
गहो नगर ते दूर बगावो।
गहो तो भाव है पकड़ करके कहन लगा इस दिल्ली नगर चो बाहर सुट सकदा हां। मेरे अंदर कहन लगा इनी समर्था है भी जे तुसी आग्या देओ ते जो तुहाडे ते जुल्म करदे हन मैं उन्हां नू इस नगर चो बाहर कढ देया।
कोए न जाने तहां पुचावो।
जिस थां ते इन्हां दी कोई भी उग सुग लैण वाला ना होवे उथे कहन लगा मैं इन्हां नू पहुंचा देया।
पुत्र आद तिन के कर नाश।
कहन लगा सिर्फ एही नहीं इन्हां दी संतान मी जे आप आग्या देओ ते नाश कर देवा।
करो उपारन जरे आवास।
ते इन्हां दे घर बार दिया मैं जड़ां पुट दिया। कहन लगा सतगुरु तुसी हुक्म करो मैं इन्हां दे घर बार जो हन जड़ों पुट देना करा।
रावर की आयस अनुसारी।
लगा हे गरीब नवाज मैं आप जी दी आग्या दे विच हां ਜੋ ਆਪ ਜੀ ਮੈਥੋਂ ਚਾਹੋ ਕਰਵਾ ਸਕਦੇ ਹੋ।
ਮੈਂ ਕਰ ਸਕੋ ਸਕਲਈ ਕਾਰੀ।
ਲਗਾ ਆਪ ਜੀ ਦੀ ਕਿਰਪਾ ਦੇ ਦੁਆਰਾ, ਦੇਖੋ ਰਹਿੰਦਾ ਤੇ ਪਹਿਲਾਂ ਵੀ ਉੱਥੇ ਹੀ ਹੈ, ਪਰ ਪਹਿਲਾਂ ਇਹਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਵੀ ਕਿਸੇ ਦਾ ਇਹ ਜੋ ਹੈ ਇਸ ਪ੍ਰਕਾਰ ਸਹਿਯੋਗ ਲੈ ਸਕੇ ਜਾਂ ਉਹਨਾਂ ਦੇ ਕੀਤੇ ਹੋਏ ਜ਼ੁਲਮ ਜਾਂ ਔਰੰਗਜ਼ੇਬ ਦੇ ਉੱਤੇ ਕੋਈ ਵਾਰ ਕਰ ਸਕੇ। ਕਹਿਣ ਲੱਗਾ ਸਤਿਗੁਰੂ ਜੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋਵੇ ਤੇ ਮੈਂ ਇਸ ਪ੍ਰਕਾਰ ਇਹਨਾਂ ਦੇ ਨਾਲ ਕਰਨਾ ਕਰਾਂ।
ਸ਼੍ਰੀ ਗੁਰ ਤੇਗ ਬਹਾਦਰ ਕਹਿਓ।
ਸਾਰੀ ਵਾਰਤਾ ਜਦੋਂ ਇਸ ਦੀ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੁਣਨਾ ਕੀਤੀ ਤੇ ਗਰੀਬ ਨਿਵਾਜ ਸਤਿਗੁਰੂ ਫਿਰ ਜਵਾਬ ਦਿੰਦੇ ਹਨ,
ਹਮਨੇ ਦੁਐਸ਼ੀ ਕੋ ਨੈ ਲਇਓ।
ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਕਹਿਣ ਲੱਗੇ ਭਾਈ ਸਾਡਾ ਕਿਸੇ ਦੇ ਨਾਲ ਦੁਐਸ਼ ਨਹੀਂ ਹੈ। ਆਖੋ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ। ਦੇਖੋ ਸਤਿਗੁਰ ਕਹਿਣ ਲੱਗੇ ਭਾਈ ਸਾਡਾ ਕਿਸੇ ਨਾਲ ਦੁਐਸ਼ ਨਹੀਂ ਹੈ, ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ, ਪੂਰੇ ਗੁਰੂ ਦੀ ਨਿਸ਼ਾਨੀ। ਐਵੇਂ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰਮੇਸ਼ਵਰ ਦਾ ਰੂਪ ਕਿਹਾ ਜਾਂਦਾ, ਕਿਉਂਕਿ ਸਤਿਗੁਰਾਂ ਦੇ ਗੁਣ ਉਹਨਾਂ ਨੂੰ ਪਰਮੇਸ਼ਵਰ ਦਾ ਰੂਪ ਕਹਿਣ ਦੇ ਉੱਤੇ ਸਾਨੂੰ ਮਜਬੂਰ ਕਰਦੇ ਹਨ। ਸਤਿਗੁਰ ਦੇ ਅੰਦਰ ਉਹ ਗੁਣ ਹਨ ਕਿਉਂਕਿ ਸਾਰੀ ਸ੍ਰਿਸ਼ਟੀ ਇੱਕ ਪਰਮੇਸ਼ਵਰ ਨੇ ਬਣਾਈ ਹੈ ਤੇ ਸਤਿਗੁਰ ਕਹਿਣ ਲੱਗੇ ਦੂਸਰਾ ਤੇ ਕੋਈ ਹੈ ਹੀ ਨਹੀਂ, ਇਹ ਤੇ ਸਭ ਖੇਡ ਹੈ। ਆਪਣ ਚਲਤ ਆਪ ਕਰ ਦੇਖਾ, ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਗਰੀਬ ਨਿਵਾਜ ਕਹਿਣ ਲੱਗੇ ਭਾਈ ਸਾਡਾ ਕਿਸੇ ਦੇ ਨਾਲ ਦੁਐਸ਼ ਨਹੀਂ ਹੈ, ਸਾਡੀ ਇਹਨਾਂ ਦੇ ਨਾਲ ਕੋਈ ਵੈਰ ਭਾਵਨਾ ਨਹੀਂ ਹੈ।
ਨੈ ਕਿਸੋ ਸੰਘਾਰਨ ਬਣੈ।
ਗਰੀਬ ਨਿਵਾਜ ਕਹਿਣ ਲੱਗੇ ਭਾਈ ਨਹੀਂ, ਅਸੀਂ ਇੱਥੇ ਇਸ ਸਮੇਂ ਕਿਸੇ ਨੂੰ ਸੰਘਾਰਨਾ ਮਾਰਨਾ ਨਹੀਂ ਹੈ।
ਸਰਬ ਜੀਵ ਨਿਜ ਭਾਗਨ ਸਨੈ।
ਸਾਰੇ ਹੀ ਜੀਵ ਭਾਵ ਇਸ ਜਗਤ ਦੇ ਜਿੰਨੇ ਵੀ ਜੀਵ ਹਨ, ਮਨੁੱਖਾਂ ਤੋਂ ਸਹਿਤ, ਸਭ ਆਪੋ ਆਪਣੇ ਭਾਗ ਦੇ ਅਨੁਸਾਰ ਹੀ ਜੀਵਨ ਜਿਉਂਦੇ ਹਨ। ਹੁਕਮ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ।
ਦੇਵ ਦੇਤ ਦੁੱਖ ਸੁੱਖ ਸਭ ਕਾਹੂ।
ਗਰੀਬ ਨਿਵਾਜ ਕਹਿਣ ਲੱਗੇ ਦੇਵ ਨੇਤ ਦੇ ਨਾਲ ਹੀ ਮਨੁੱਖ ਨੂੰ ਦੁੱਖ ਤੇ ਸੁੱਖ ਜੋ ਹੈ ਉਹ ਪ੍ਰਾਪਤ ਹੁੰਦਾ ਹੈ। ਜਿਹੋ ਜਿਹਾ ਪਰਮੇਸ਼ਵਰ ਦਾ ਹੁਕਮ ਹੈ, ਰਜ਼ਾ ਹੈ, ਅਸੀਂ ਉਹਦੀ ਹੁਕਮ ਰਜ਼ਾ ਦੇ ਵਿੱਚ ਹੀ ਰਹਿਣਾ ਹੈ।
ਇਹ ਨੈ ਦੋਸ਼ ਅਪਰ ਕਿਸ ਮਾਹੂ।
ਸਤਿਗੁਰ ਕਹਿਣ ਲੱਗੇ ਅਸੀਂ ਕਿਸੇ ਦੇ ਉੱਤੇ ਕੋਈ ਦੋਸ਼ ਆਰੋਪਿਤ ਜੋ ਹੈ ਉਹ ਨਹੀਂ ਕਰਨਾ ਹੈ।
ਪੰਡਤ ਮੂਡ ਰਾਵੇ ਅਰ ਰੰਕਾ।
ਪੰਡਤ ਤੋਂ ਭਾਵ ਹੈ ਬੁੱਧੀਮਾਨ, ਮੂਡ ਤੋਂ ਭਾਵ ਹੈ ਮੂਰਖ, ਰਾਵ ਤੋਂ ਭਾਵ ਹੈ ਅਮੀਰ ਅਤੇ ਰੰਕ ਤੋਂ ਭਾਵ ਹੈ ਚਾਹੇ ਕੋਈ ਗਰੀਬ ਹੋਵੇ।
ਸਭ ਕੇ ਸੀਸ ਕਾਲ ਕੋ ਡੰਕਾ।
ਗਰੀਬ ਨਿਵਾਜ ਕਹਿਣ ਲੱਗੇ ਭਾਈ ਸਾਰਿਆਂ ਦੇ ਸੀਸ ਉੱਤੇ ਕਾਲ ਜੋ ਮੌਤ ਹੈ ਉਹਦਾ ਡੰਕਾ ਜੋ ਹੈ ਉਹ ਵੱਜ ਰਿਹਾ ਹੈ। ਮੌਤ ਸਭ ਦੇ ਉੱਤੇ ਆਈ ਹੈ, ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਬਿਡਾਨੀ ਰੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਉਹ ਸਮਾਂ ਸਭ ਤੇ ਆ ਜਾਣਾ ਹੈ, ਇਸ ਕਰਕੇ ਅਸੀਂ ਇੱਥੇ ਕਿਸੇ ਨੂੰ ਮਾਰਨਾ ਨਹੀਂ ਹੈ।
ਕਰਮ ਸ਼ੁਭਾ ਸ਼ੁਭ ਜੇ ਕਰੇ ਅੰਤ।
ਕਿਉਂਕਿ ਜਿਹੋ ਜਿਹਾ ਜਿਗਿਆਸੂ ਹੁੰਦਾ ਹੈ ਉਹੋ ਜਿਹਾ ਸਤਿਗੁਰੂ ਜੀ ਉਸ ਨੂੰ ਜੋ ਹੈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਦੀ ਸਤਿਗੁਰਾਂ ਨੇ ਕਲਿਆਣ ਕਰਨੀ ਹੈ, ਇਸ ਨੂੰ ਜਨਮ ਮਰਨ ਤੋਂ ਰਹਿਤ ਕਰਨਾ ਹੈ, ਇਸ ਕਰਕੇ ਸਤਿਗੁਰੂ ਇਸ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ। ਸਤਿਗੁਰ ਕਹਿਣ ਲੱਗੇ ਭਾਈ ਸ਼ੁਭ ਅਤੇ ਅਸ਼ੁਭ ਕਰਮਾਂ ਕਰਕੇ ਹੀ ਮਨੁੱਖ ਜੋ ਹੈ ਇਸ ਸੰਸਾਰ ਦੇ ਅੰਦਰ ਆਉਂਦਾ ਹੈ, ਦੁੱਖ ਸੁੱਖ ਭੋਗਦਾ ਹੈ।
ਗਮ ਨੈ ਸੰਗ ਹੋਤ ਜਬ ਅੰਤ।
ਗਰੀਬ ਨਿਵਾਜ ਕਹਿਣ ਲੱਗੇ ਜਦੋਂ ਮਨੁੱਖ ਦਾ ਅੰਤ ਸਮਾਂ ਹੁੰਦਾ ਹੈ ਤੇ ਉਹਦੇ ਨਾਲ ਉਹਦੇ ਸ਼ੁਭ ਅਸ਼ੁਭ ਕਰਮ ਜੋ ਹਨ ਉਹ ਸੁਤੇ ਹੀ ਚਲੇ ਜਾਂਦੇ ਹਨ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਸਾਰੇ ਸਾਡੇ ਚੰਗੇ ਤੇ ਮਾੜੇ ਕਰਮ ਜੋ ਹਨ ਉਹ ਪਰਮੇਸ਼ਵਰ ਜੋ ਹੈ ਵਾਚਦਾ ਹੈ, ਭਾਵ ਦੇਖ ਰਿਹਾ ਹੈ। ਤੇ ਜਦੋਂ ਮਨੁੱਖ ਦਾ ਅੰਤਮ ਸਮਾਂ ਹੁੰਦਾ ਹੈ ਤੇ ਇਹ ਕਰਮ ਹੀ ਸਾਡੇ ਨਾਲ ਜੋ ਹੈ ਜਾਂਦੇ ਹਨ।
ਕਾਰਨ ਕਰਨ ਏਕ ਕਰ ਤਾਰਾ।
ਹੁਕਮ ਦਾ ਉਪਦੇਸ਼ ਗਰੀਬ ਨਵਾਜ ਸਤਿਗੁਰੂ ਇੱਥੇ ਇਸ ਨੂੰ ਬਖਸ਼ ਰਹੇ ਹਨ ਕਿ ਕਾਰਨ ਕਰਨ ਇਸ ਜਗਤ ਦਾ ਕਾਰਨ ਭਾਵ ਜੋ ਹੈ ਪਰਮੇਸ਼ੁਰ ਆਪ ਹੈ ਤੇ ਕਰਨ ਵਾਲਾ ਵੀ ਸਿਰਜਣ ਵਾਲਾ ਵੀ ਆਪ ਹੈ ਤੇ ਇਸ ਦਾ ਜੋ ਰੂਪ ਹੈ ਭਾਵ ਇਹ ਸਾਰਾ ਜਗਤ ਸੰਸਾਰ ਉਸੇ ਦੀ ਰਚਨਾ ਹੈ।
ਜਿਸ ਆਗੇ ਕਿਆ ਜੀਵ ਵਿਚਾਰਾ,
ਉਸ ਪਰਮੇਸ਼ੁਰ ਦੇ ਸਨਮੁਖ ਇਸ ਜੀਵ ਦੀ ਕੀ ਸਮਰੱਥਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਇਹ ਔਰੰਗਜ਼ੇਬ ਦੀ ਕੀ ਸਮਰੱਥਾ ਹੈ, ਇਹ ਉਹਦਾ ਹੁਕਮ ਹੈ ਜੋ ਇਹ ਸਭ ਕੁਛ ਹੋ ਰਿਹਾ ਹੈ।
ਮਾਰੇ ਰਾਖੈ ਸਭ ਕੋ ਸੋਏ,
ਮਾਰਨ ਵਾਲਾ ਵੀ ਉਹ ਆਪ ਹੈ ਤੇ ਰੱਖਣ ਵਾਲਾ ਵੀ ਉਹ ਆਪ ਹੀ ਹੈ। ਮਾਰੈ ਰਾਖੈ ਏਕੋ ਆਪ, ਸਤਿਗੁਰੂ ਬਖਸ਼ਿਸ਼ ਕਰਦੇ ਹਨ ਜੀਵਨ ਦੇਣ ਵਾਲਾ ਵੀ ਉਹ ਆਪ ਹੈ, ਲੈਣ ਵਾਲਾ ਵੀ ਆਪ ਹੈ।
ਯਾ ਤੇ ਰਹੀਐ ਤੂਸ਼ਨ ਹੋਏ,
ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਚੁੱਪ ਚਾਪ ਉਸ ਪਰਮੇਸ਼ਵਰ ਦਾ ਖੇਲ ਜੋ ਹੈ ਦੇਖਣਾ ਕਰੋ।
ਸੁਣ ਕੇ ਪ੍ਰੇਤ ਵਿਚਾਰਤ ਭਇਓ,
ਪ੍ਰੇਤ ਆਤਮਾ ਜਦੋਂ ਸਤਿਗੁਰੂ ਜੀ ਦੇ ਇਸ ਪ੍ਰਕਾਰ ਗਿਆਨ ਉਪਦੇਸ਼ ਨੂੰ ਸੁਣਨਾ ਕੀਤਾ ਹੈ।
ਸ਼੍ਰੀ ਗੁਰ ਬਾਸੋ ਮਮ ਢਿੱਗ ਥਿਓ,
ਮਨ ਅੰਦਰ ਵਿਚਾਰ ਕਰਦਾ ਹੈ ਵੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਨੌਵੀਂ ਜੋਤ ਸਵਰੂਪ ਇੱਥੇ ਮੇਰੇ ਕੋਲ ਆਏ ਹਨ।
ਸੇਵਾ ਕਰੋ ਇਨੋ ਕੀ ਕੋਈ,
ਕਹਿਣ ਲੱਗਾ ਮੈਂ ਕੋਈ ਨਾ ਕੋਈ ਸੇਵਾ ਤੇ ਇਹਨਾਂ ਦੀ ਕਰ ਹੀ ਲਵਾਂ। ਮੇਰੇ ਅੰਦਰ ਕਹਿਣ ਲੱਗਾ ਵੀ ਜਿੰਨੀ ਕੁ ਸਮਰੱਥਾ ਹੈ ਉਨੀ ਕੁ ਸੇਵਾ ਮੈਂ ਸਤਿਗੁਰ ਜੀ ਦੀ ਕਮਾਉਣਾ ਕਰਾਂ।
ਮੋਹੇ ਕਿਰਤਾਰਥਾ ਤਬ ਹੋਈ,
ਜਿਸ ਕਰਕੇ ਕਹਿਣ ਲੱਗਾ ਮੇਰੀ ਕਿਰਤਾਰਥ ਤੋਂ ਭਾਵ ਹੈ ਕਲਿਆਣ ਹੋ ਜਾਵੇ। ਦੇਖੋ ਹਰ ਇੱਕ ਜੀਵ ਦੀ ਇਹ ਇੱਛਾ ਹੁੰਦੀ ਹੈ ਜਦੋਂ ਵੀ ਅਵਸਰ ਬਣੇ ਕਿ ਅਸੀਂ ਪਰਮੇਸ਼ਵਰ ਦੇ ਪਰਥਾਏ ਕੋਈ ਐਸਾ ਕਰਮ ਕਰ ਜਾਈਏ ਜਿਹਦੇ ਕਰਕੇ ਸਾਡਾ ਜੋ ਲੋਕ ਪਰਲੋਕ ਜੋ ਹੈ ਉਹ ਸਵਰ ਜਾਏ। ਸੋ ਇਸ ਨੇ ਵੀ ਵਿਚਾਰ ਕੀਤੀ ਹੈ ਵੀ ਮੈਂ ਯਥਾ ਸ਼ਕਤ ਕੋਈ ਸਤਿਗੁਰ ਦੀ ਸੇਵਾ ਕਮਾ ਲਵਾਂ ਜਿਹਦੇ ਕਰਕੇ ਮੇਰੀ ਕਲਿਆਣ ਹੋਵੇ।
ਅੰਤਰ ਧਿਆਨ ਪਇਓ ਤਤਕਾਲਾ,
ਸਤਿਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਚਲਾ ਗਿਆ ਹੈ।
ਗਮਨਿਓ ਜਹਾਂ ਬਜਾਰ ਵਿਸਾਲਾ,
ਤੇ ਕਿੱਥੇ ਗਮਨਿਆ ਹੈ, ਜਿੱਥੇ ਦਿੱਲੀ ਦੇ ਅੰਦਰ ਬਹੁਤ ਵੱਡੇ ਬਾਜ਼ਾਰ ਲੱਗੇ ਹਨ।
ਖੋਜਤ ਫਿਰਤ ਵਿਚਾਰਤ ਸੋਏ,
ਨਾਲੇ ਤੇ ਭਾਲਦਾ ਫਿਰਦਾ ਹੈ ਨਾਲੇ ਵਿਚਾਰ ਕਰਦਾ ਹੈ।
ਦਿਨ ਕੇ ਹਿਤ ਲੇਵੋ ਵੱਤ ਕੋਏ,
ਕਿਹੜੀ ਵਸਤੂ ਹੋਵੇ ਜੋ ਮੈਂ ਸਤਿਗੁਰੂ ਨੂੰ ਜਾ ਕੇ ਭੇਟ ਕਰ ਸਕਾਂ ਅਤੇ ਸਤਿਗੁਰ ਜੋ ਹੈ ਉਹ ਅੰਗੀਕਾਰ ਕਰ ਲੈਣ। ਕਹਿਣ ਲੱਗਾ ਮੈਂ ਇਥੋਂ ਕਿਹੜੀ ਵਸਤੂ ਲੈ ਕੇ ਜਾਵਾਂ ਜੋ ਮੈਂ ਸਤਿਗੁਰ ਜੀ ਨੂੰ ਦੇ ਸਕਾਂ।
ਜੋ ਮੁਝ ਕਰ ਤੇ ਭੱਛਣ ਕਰੇ,
ਜੋ ਮੇਰੇ ਸਤਿਗੁਰ, ਕਹਿਣ ਲੱਗਾ ਮੇਰੇ ਹੱਥ ਤੋਂ ਇਹ ਜੋ ਵਸਤੂ ਮੈਂ ਕਿਹੜੀ ਲੈ ਕੇ ਜਾਵਾਂ ਕਿ ਸਤਿਗੁਰੂ ਜੀ ਸ਼ਕਨਾ ਕਰਨ।
ਜਿਸ ਮੈਂ ਦੂਸ਼ਣ ਕੋ ਨੈ ਤਰੇ,
ਜਿਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਾ ਰੱਖਣਾ ਕਰਨ, ਭਾਵ ਮੈਂ ਐਸੀ ਕਿਹੜੀ ਵਸਤੂ ਲੈ ਕੇ ਜਾਵਾਂ, ਮੈਂ ਸਤਿਗੁਰ ਨੂੰ ਕੀ ਸਮਰਪਿਤ ਕਰਾਂ ਜਿਹਦੇ ਵਿੱਚ ਕੋਈ ਦੋਸ਼ ਨਾ ਆਵੇ।
ਬਾਕੇ ਉਹ ਅੰਨ ਅਨੇਕ ਪ੍ਰਕਾਰਾ,
ਬਾਜ਼ਾਰ ਦੇ ਵਿੱਚ ਅਨੇਕਾਂ ਪ੍ਰਕਾਰ ਦਾ ਅੰਨ ਜੋ ਹੈ ਪੱਕਿਆ ਹੋਇਆ ਹੈ।
ਮਮ ਕਰਤੇ ਨੈ ਕਰੇ ਆਹਾਰਾ,
ਪਰ ਕਹਿਣ ਲੱਗਾ ਵੀ ਸ਼ਾਇਦ ਸਤਿਗੁਰੂ ਮੇਰੇ ਹੱਥੋਂ ਇਹ ਪੱਕਿਆ ਹੋਇਆ ਅੰਨ ਜੋ ਹੈ ਉਹ ਸਵੀਕਾਰ ਨਾ ਕਰਨ।
ਨਾਹੇ ਤਾਂ ਬਨੀ ਪਰੀ ਜੋ ਮਿਠਿਆਈ,
ਨਹੀਂ ਤਾਂ ਕਹਿਣ ਲੱਗਾ ਇਹ ਨਾਨਾ ਪ੍ਰਕਾਰ ਦੀ ਮਠਿਆਈ ਇੱਥੇ ਬਣੀ ਹੋਈ ਹੈ।
ਬਿਧ ਪਾਤ ਹਾਟ ਨੇ ਹਲਵਾਈ,
ਬਿਧ ਤੋਂ ਭਾਵ ਹੈ ਬਹੁਤ ਪ੍ਰਕਾਰ ਦੀਆਂ ਹੱਟੀਆਂ ਮਠਿਆਈ ਦੀਆਂ ਹਨ ਤੇ ਨਾਨਾ ਪ੍ਰਕਾਰ ਦੀ ਮਠਿਆਈ ਹੈ।
ਲੈ ਪਹੁੰਚਾਵਤ ਅਚੈ ਸੁਖਾਰੇ,
ਕਹਿਣ ਲੱਗਾ ਜੇ ਮੇਰੇ ਹੱਥੋਂ ਸਤਿਗੁਰੂ ਜੀ ਪੱਕਿਆ ਹੋਇਆ ਅੰਨ ਸਵੀਕਾਰ ਕਰਨਾ ਕਰਨ ਤੇ ਇਹ ਜੋ ਮਠਿਆਈਆਂ ਹਨ ਨਾਨਾ ਪ੍ਰਕਾਰ ਦੀਆਂ ਮੈਂ ਇਹੀ ਲਿਜਾ ਕਰਕੇ ਸਤਿਗੁਰ ਜੀ ਦੇ ਤਾਈ ਛਕਾਉਂਦਾ।
ਨਿਜ ਪਰ ਸੰਤਾ ਮੋਹ ਪਰ ਧਾਰੈ।
ਮੇਰੇ ਉੱਤੇ ਸਤਿਗੁਰ ਜੀ ਦੀ ਖੁਸ਼ੀ ਹੋਵੇ, ਪ੍ਰਸੰਨਤਾ ਹੋਵੇ।
ਅਪਰ ਵਸਤ ਕਿਆ ਲੇਵੋ ਐਸੇ,
ਕਹਿਣ ਲੱਗਾ ਇਸ ਤੋਂ ਬਿਨਾਂ ਮੈਂ ਹੋਰ ਕਿਹੜੀ ਵਸਤੂ ਲੈਣਾ ਕਰਾਂ। ਮਨ ਅੰਦਰ ਵਿਚਾਰ ਕਰਦਾ ਹੈ,
ਅਚਵੇਂ ਗੁਰੂ ਚਾਹੇ ਚਿੱਤ ਜੈਸੇ,
ਜਿਸ ਕਰਕੇ ਸਤਿਗੁਰੂ ਚਿੱਤ ਕਰਕੇ ਮਨ ਕਰਕੇ ਮੇਰੀ ਭੇਟਾ ਜੋ ਹੈ ਵਸਤੂ ਸਵੀਕਾਰ ਕਰਨਾ ਕਰਨ।
ਸਕਲ ਬਾਜ਼ਾਰ ਖੋਜਬੋ ਕਰਿਓ,
ਸਾਰੇ ਬਾਜ਼ਾਰ ਦੇ ਅੰਦਰ ਖੋਜਦਾ ਫਿਰਦਾ ਹੈ, ਭਾਲਦਾ ਫਿਰਦਾ ਹੈ ਵੀ ਕਿਹੜੀ ਵਸਤੂ ਲੈ ਕੇ ਜਾਵਾਂ।
ਇੱਕ ਦੁਕਾਨ ਆਨ ਕੈ ਥਿਰਿਓ,
ਸਾਰੇ ਬਾਜ਼ਾਰ ਅੰਦਰ ਭਾਲਦਾ ਹੋਇਆ ਤੁਰਦਾ ਹੋਇਆ ਇੱਕ ਦੁਕਾਨ ਦੇ ਸਨਮੁਖ ਆ ਖੜਾ ਹੋਇਆ ਹੈ।
ਮੇਵਾ ਹੁਤੋ ਵਲਾਇਤ ਕੇਰਾ,
ਇਹ ਜੋ ਦੁਕਾਨ ਹੈ ਫਲਾਂ ਦੀ ਦੁਕਾਨ ਹੈ, ਇਸ ਦੁਕਾਨ ਦੇ ਉੱਤੇ ਵਲਾਇਤ ਤੋਂ ਆਏ ਹੋਏ ਮੇਵੇ ਆਦਿਕ ਰੱਖੇ ਹਨ।
ਭਾਂਤ ਭਾਂਤ ਮਾਤੁਰ ਫਲ ਹੇਰਾ,
ਭਾਂਤ ਭਾਂਤ ਤੋਂ ਭਾਵ ਹੈ ਤਰ੍ਹਾਂ ਤਰ੍ਹਾਂ ਦੇ ਕਈ ਪ੍ਰਕਾਰ ਦੇ ਮਿੱਠੇ ਫਲ ਵੀ ਰੱਖੇ ਹਨ।
ਸੇਵ ਸੰਧੂਰੀ ਅਰਜਰ ਦਾਲੂ,
ਬੜੇ ਹੀ ਸੁੰਦਰ ਲਾਲ ਸੇਬ ਅਤੇ ਹੋਰ ਫਲ।
ਨਾਸ਼ਪਤੀ ਪਿਸਤਾ ਰਸ ਆਲੂ,
ਨਾਸ਼ਪਤੀ ਪਿਸਤਾ ਰਸ ਆਲੂ ਤੋਂ ਭਾਵ ਹੈ ਇਹ ਸਾਰੇ ਹੀ ਜੋ ਆਲੂ ਬੁਖਾਰਾ ਆਦਿਕ ਫਲ ਹਨ।
ਸੰਗਤਰੇ ਦਾਰਮ ਸ਼ੁਭ ਦਾਨੇ,
ਸੰਤਰੇ ਤੇ ਅਨਾਰਾਂ ਦੇ ਸ਼ੁਭ ਤੋਂ ਭਾਵ ਹੈ ਬੜੇ ਸੁੰਦਰ ਦਾਣੇ ਰੱਖੇ ਹਨ।
ਨਾਨਾ ਪਾਤਨ ਕੇ ਰਸ ਸਾਨੇ,
ਨਾਨਾ ਪ੍ਰਕਾਰ ਦੇ ਫਲ ਰਸ ਦੇ ਸਹਿਤ ਹਨ।
ਤਿੰਨੋ ਦੇਖ ਕੇ ਪ੍ਰੇਤ ਵਿਚਾਰਾ,
ਇਸ ਫਲ ਦੀ ਦੁਕਾਨ ਦੇ ਸਨਮੁਖ ਖੜੇ ਹੋਏ ਪ੍ਰੇਤ ਨੇ ਆਪਣੇ ਮਨ ਅੰਦਰ ਵਿਚਾਰ ਕੀਤੀ ਹੈ।
ਇਨਲੇ ਚਲੋ ਜੇ ਕਰੇ ਆਹਾਰਾ,
ਕਹਿ ਲਗਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਭਾਵ ਇਹ ਜੋ ਫਲ ਹਨ ਇਹ ਸੁੱਚਮ ਤਾਈ ਦੇ ਸਹਿਤ ਹਨ ਤੇ ਇਹ ਫਲ ਮੈਂ ਸਤਿਗੁਰ ਜੀ ਨੂੰ ਛਕਾਉਣਾ ਕਰਾਂ।
ਮੋਰ ਹੱਥ ਤੇ ਦੂਸ਼ਤ ਹੋਏ ਨਾ,
ਤੇ ਇਹ ਜੋ ਫਲ ਹਨ ਪੌਦੇ ਦੇ ਨਾਲ ਰੁੱਖ ਦੇ ਨਾਲ ਲੱਗੇ ਹੋਏ ਤਿਆਰ ਹੋਏ ਹਨ, ਇਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਹੈ।
ਇਸ ਤੇ ਬਿਨਾ ਅਪਰ ਬਿਧ ਕੋਏ ਨਾ,
ਕਹਿ ਲਗਾ ਇਸ ਤੋਂ ਬਿਨਾਂ ਕੋਈ ਹੋਰ ਬਿਧ ਯਤਨ ਜੋ ਹੈ ਉਹ ਬਣਦਾ ਨਹੀਂ ਹੈ, ਭਾਵ ਇਹਨਾਂ ਫਲਾਂ ਤੋਂ ਬਿਨਾਂ ਮੈਂ ਸਤਿਗੁਰ ਜੀ ਨੂੰ ਹੋਰ ਕੁਛ ਦੇਵਾਂ ਇਹ ਮੈਨੂੰ ਲੱਗਦਾ ਨਹੀਂ ਹੈ।
ਉਚਿਤ ਆਹਾਰ ਪ੍ਰਮਾਨ ਉਚਾਵਾ,
ਬੜੇ ਸੁੰਦਰ ਸੁੰਦਰ ਫਲ ਉਸ ਨੇ ਛਾਂਟਣਾ ਕੀਤੇ ਹਨ ਤੇ ਲਏ।
ਨਾਨਾ ਬਿਧ ਕੋ ਜੋ ਮਨ ਪਾਵਾ,
ਨਾਨਾ ਪ੍ਰਕਾਰ ਦੇ ਫਲ ਚੁਣ ਚੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦੇਣ ਹਿਤ।
ਪੁਨ ਪੌਨੇ ਗਹਿਲੇ ਕਰ ਹਾਥ,
ਪੁਨ ਪੌਨੇ ਗਹਿਲੇ ਕਰ ਹਾਥ ਤੋਂ ਭਾਵ ਹੈ ਗੰਨੇ ਉਸ ਨੇ ਕੁਛ ਜੋ ਗੰਨੇ ਹਨ ਉਹ ਵੀ ਉਸ ਦੁਕਾਨ ਤੋਂ ਚੱਕੇ ਹਨ।
ਆਵਤ ਪਾਇਓ ਬੇਗ ਬੜ ਸਾਥ,
ਬੜੇ ਬੇਗ ਤੇਜ਼ੀ ਦੇ ਨਾਲ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਆਇਆ ਹੈ।
ਸ਼੍ਰੀ ਗੁਰ ਕੇ ਤਰ ਦੀਨ ਆਗਾਰੀ,
ਜੋ ਵੀ ਭੇਟਾ ਲੈ ਕੇ ਆਇਆ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰੱਖੀ ਹੈ।
ਪਾਇਓ ਦੀਨ ਬੋ ਬਿਨੈ ਉਚਾਰੀ,
ਤੇ ਬੜੀ ਨਿਮਰਤਾ ਦੇ ਸਹਿਤ ਬੜਾ ਨੀਵਾਂ ਜਿਹਾ ਹੋ ਕਰਕੇ ਸ਼ਰਧਾ ਭਾਵਨਾ ਦੇ ਸਹਿਤ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਦਾ ਹੈ।
ਅੰਗੀਕਾਰ ਕਰੋ ਏ ਮੇਵਾ,
ਕਹਿਣ ਲੱਗਾ ਹੈ ਸਤਿਗੁਰੂ ਮੈਂ ਆਪ ਜੀ ਦੇ ਸਦਰਸ਼ ਇਹ ਜੋ ਵਸਤੂਆਂ ਭੇਟਾ ਰੱਖੀਆਂ ਹਨ ਕਿਰਪਾ ਕਰੋ ਤੇ ਇਹਨਾਂ ਨੂੰ ਸਵੀਕਾਰ ਕਰ ਲਵੋ।
ਬਨੋ ਕਿਰਤਾਰਥ ਮੈਂ ਕਰ ਸੇਵਾ,
ਜੇ ਸਤਿਗੁਰੂ ਜੀ ਆਪ ਮੇਰੇ ਵੱਲੋਂ ਲਿਆਈ ਹੋਈ ਇਹ ਭੇਟਾ ਸਵੀਕਾਰ ਕਰ ਲਵੋ ਤੇ ਮੈਂ ਵੀ ਕਲਿਆਣ ਦੇ ਸਹਿਤ ਹੋ ਜਾਵਾਂ।
ਭਾਗ ਜਗੇ ਪੂਰਬ ਅਬ ਮੇਰੇ,
ਲੱਗਾ ਮੇਰੇ ਪੂਰਬਲੇ ਭਾਗਾਂ ਦਾ ਉਦੈ ਹੋਇਆ ਹੈ।
ਇਹਾਂ ਇਕਾਕੀ ਤੁਮ ਕੋ ਹੇਰੇ,
ਜੋ ਇਸ ਅਸਥਾਨ ਤੇ ਇਕਾਂਤ ਤੋਂ ਭਾਵ ਹੈ ਆਪ ਜੀ ਦੇ ਨਾਲ ਇਕੱਲਿਆਂ ਮੇਰਾ ਮੇਲ ਹੋਇਆ ਹੈ।
ਪੁਨ ਤੁਮ ਪਏ ਪਰਾਹਨ ਚਾਰੀ,
ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਮੇਰੇ ਪ੍ਰਾਹੁਣੇ ਹੋ, ਮੈਂ ਇੱਥੇ ਪਹਿਲਾਂ ਦਾ ਵਸਦਾ ਹਾਂ।
ਬਸਤ ਹੋ ਤੋ ਮੈਂ ਇਹਾਂ ਆਧਾਰੀ,
ਕਹਿਣ ਲੱਗਾ ਗਰੀਬ ਨੂੰ ਆਜ ਸਤਿਗੁਰੂ ਮੈਂ ਇਸ ਘਰ ਵਿਚ ਪਹਿਲਾਂ ਰਹਿੰਦਾ ਹਾਂ, ਤੁਸੀਂ ਬਾਅਦ ਵਿਚ ਆਏ ਹੋ, ਇਸ ਕਰਕੇ ਇਸ ਨਾਤੇ ਤੁਸੀਂ ਮੇਰੇ ਮਹਿਮਾਨ ਹੋ ਤੇ ਮੈਂ ਆਪ ਜੀ ਦੀ ਇਹ ਮਹਿਮਾਨ ਨਿਵਾਜੀ ਕਰਦਾ ਹਾਂ।
ਆਵਨ ਆਜ ਆਪ ਕੋ ਪਇਓ,
ਅੱਜ ਆਪ ਜੀ ਦਾ ਇੱਥੇ ਆਗਮਨ ਹੋਇਆ ਹੈ।
ਮੈਂ ਵੱਡ ਭਾਗ ਜਾਣ ਨਿਜ ਲਇਓ,
ਕਹਿਣ ਲੱਗਾ ਮੈਂ ਆਪਣੇ ਵੱਡੇ ਭਾਗ ਜਾਣਦਾ ਹਾਂ ਜੋ ਦੇਵ ਨੇਤ ਅਨੁਸਾਰ ਆਪ ਜੀ ਦੇ ਨਾਲ ਮੇਰਾ ਜੋ ਹੈ ਮਿਲਾਪ ਹੋਇਆ ਹੈ।
ਇਮ ਬਿਨਤੀ ਸੁਨ ਕੈ ਤਿਸ ਕੇਰੀ,
ਜਦੋਂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇਸ ਪ੍ਰਕਾਰ ਇਸ ਪ੍ਰੇਤ ਆਤਮਾ ਨੇ ਜੋ ਹੈ ਬੇਨਤੀ ਕੀਤੀ ਹੈ, ਦੇਖੋ ਸਤਿਗੁਰ ਜੀ ਦਾ ਤੇ ਬਿਰਧ ਹੈ, ਪਸ਼ੂ ਪ੍ਰੇਤ ਮੁਗਧ ਕਾ ਉਤਾਰ ਹੈ, ਪਾਹਨ ਪਾਰ ਉਤਾਰ ਹੈ, ਇਹ ਮੇਰੇ ਸਤਿਗੁਰ ਦਾ ਬਿਰਧ ਹੈ, ਉਹ ਸਭ ਦੀ ਕਲਿਆਣ ਕਰਦੇ ਹਨ। ਸੋ ਜਦੋਂ ਇਸ ਨੇ ਭੇਟਾ ਸਨਮੁਖ ਰੱਖੀਆਂ ਹਨ, ਬੇਨਤੀ ਕੀਤੀ ਹੈ ਤੇ ਸਤਿਗੁਰ ਜੀ ਕਥਨ ਕਰਦੇ ਹਨ।
ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਹੇਰੀ,
ਗਰੀਬ ਨਵਾਜ ਸਤਿਗੁਰੂ ਜੀ ਦਇਆ ਦੇ ਘਰ ਵਿਚ ਆਏ, ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਵੱਲ ਤੱਕਿਆ ਹੈ।
ਦੀਨ ਜਾਨ ਅੰਗੀਕ੍ਰਿਤ ਕੀਨਸ,
ਦੀਨ ਜਾਨ ਕਰਕੇ ਨਿਮਾਣਾ ਜਾਨ ਕਰਕੇ ਮੇਰੇ ਸਤਿਗੁਰ ਦੇ ਸਨਮੁਖ ਜਦੋਂ ਵੀ ਕੋਈ ਮਨੁੱਖ ਦੀਨ ਹੋ ਕਰਕੇ ਬੇਨਤੀ ਕਰਦਾ ਹੈ ਨਾ, ਨੀਵਾਂ ਹੋ ਕਰਕੇ ਕਰਦਾ ਹੈ ਤੇ ਸਤਿਗੁਰ ਉਸ ਦੀ ਬੇਨਤੀ ਹਮੇਸ਼ਾ ਸਵੀਕਾਰ ਕਰਦੇ ਹਨ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਸਾਡੇ ਅੰਦਰ ਇੱਕੋ ਗੱਲ ਪਾਉਂਦੀ ਹੈ, ਉਹ ਹੈ ਨਿਮਰਤਾ। ਗੁਰੂ ਦੇ ਸਿੱਖ ਅੰਦਰ ਨਿਮਰਤਾ ਹੋਣੀ ਚਾਹੀਏ, ਮਨੁੱਖ ਦੇ ਅੰਦਰ ਨੀਵਾਂਪਨ ਹੋਣਾ ਚਾਹੀਏ, ਹਿਰਦੇ ਦੀ ਗਰੀਬੀ ਹੋਣੀ ਚਾਹੀਏ। ਸੋ ਇਹਦੀ ਨਿਮਰਤਾ ਨੂੰ ਦੇਖ ਕਰਕੇ ਸਤਿਗੁਰੂ ਜੀ ਤਰੁੱਠੇ ਹਨ।
ਮੇਵਾ ਅਚਨ ਹੇਤ ਕਰ ਲੀਨਸ,
ਗਰੀਬ ਨਵਾਜ ਸਤਿਗੁਰਾਂ ਨੇ ਇਹਦੀ ਬੇਨਤੀ ਸਵੀਕਾਰ ਕਰਦੇ ਹੋਏ ਕੁਛ ਜੋ ਹਿੱਸਾ ਹੈ ਉਹਦੇ ਵਿੱਚੋਂ ਮੇਵਿਆਂ ਦਾ ਆਪਣੀ ਤਲੀ ਦੇ ਉੱਤੇ ਰੱਖਣਾ ਕੀਤਾ ਹੈ।
ਰੁਚਿਓ ਜਿਤਕ ਸੋ ਕੀਨ ਆਹਾਰਾ,
ਇੱਛਾ ਅਨੁਸਾਰ ਸਤਿਗੁਰੂ ਜੀ ਨੇ ਕੁਛ ਜੋ ਉਹਦੇ ਵਿੱਚੋਂ ਛਕਣਾ ਕੀਤਾ।
ਪਰਿਓ ਰਿਓ ਜੋ ਤਾਂ ਬਿਥਾਰਾ,
ਬਾਕੀ ਸਾਰੇ ਦਾ ਸਾਰਾ ਉੱਥੇ ਹੀ ਰੱਖਿਆ ਹੈ।
ਪੁਨ ਪੌਨੇ ਕੋ ਚੂਪਨ ਲਾਗੇ,
ਮੌਜ ਵਿਚ ਆਏ ਮੇਰੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਗੰਨਾ ਹੱਥ ਵਿਚ ਪਕੜਿਆ ਹੈ ਤੇ ਉਸ ਨੂੰ ਚੂਪਣ ਲੱਗੇ ਹਨ।
ਸ਼ੀਲਕ ਡਾਰਤ ਹੈ ਕੁਛ ਆਗੇ,
ਗਰੀਬ ਨਵਾਜ ਸਤਿਗੁਰ ਜੀ ਨੇ ਆਪਣੇ ਪਾਵਨ ਮੁਖ ਦੇ ਨਾਲ ਉਸ ਗੰਨੇ ਨੂੰ ਛਿਲਣਾ ਕੀਤਾ ਤੇ ਜੋ ਛਿਲਕਾ ਹੈ ਆਪਣੇ ਅੱਗੇ ਹੀ ਰੱਖਣਾ ਕੀਤੇ ਹਨ।
ਵਹਿਰ ਹਵੇਲੀ ਤੇ ਕੁਛ ਡਾਰੈ,
ਤੇ ਕੁਛ ਜੋ ਹੈ ਉਸ ਹਵੇਲੀ ਦੀ ਦੀਵਾਰ ਤੋਂ ਬਾਹਰਲੇ ਪਾਸੇ ਸਤਿਗੁਰੂ ਜੀ ਨੇ ਛਿਲਕਾ ਜੋ ਹੈ ਉਹ ਰੱਖਣਾ ਕੀਤਾ ਹੈ, ਕਿਉਂਕਿ ਹਜੇ ਔਰੰਗਜ਼ੇਬ ਨੇ ਸਤਿਗੁਰੂ ਜੀ ਨੂੰ ਉਸ ਹਵੇਲੀ ਵਿਚ ਨਜ਼ਰਬੰਦ ਕੀਤਾ ਹੈ। ਜਦੋਂ ਦੇਖਿਆ ਨਾ ਵੀ ਸਤਿਗੁਰੂ ਜੀ ਬੜੇ ਆਨੰਦ ਦੇ ਨਾਲ ਇਸ ਹਵੇਲੀ ਵਿਚ ਰਹਿ ਰਹੇ ਹਨ, ਤੇ ਫੇਰ ਔਰੰਗਜ਼ੇਬ ਨੇ ਇੱਕ ਲੋਹੇ ਦੇ ਪਿੰਜਰੇ ਵਿਚ ਸਤਿਗੁਰੂ ਜੀ ਨੂੰ ਪਾ ਕੇ ਜੋ ਹੈ ਉਹ ਕਸ਼ਟ ਦੇਣ ਦਾ ਯਤਨ ਕੀਤਾ। ਸੋ ਸਤਿਗੁਰੂ ਹਜੇ ਇਸ ਹਵੇਲੀ ਵਿਚ ਨਜ਼ਰਬੰਦ ਹਨ, ਕੁਛ ਛਿਲਕੇ ਸਤਿਗੁਰੂ ਜੀ ਨੇ ਅੰਦਰ ਰੱਖੇ ਹਨ ਤੇ ਕੁਛ ਦੀਵਾਰ ਤੋਂ ਬਾਹਰ ਰੱਖੇ ਹਨ।
ਸਮੁਖ ਪਰੇਤ ਗੁਰ ਦਰਸ਼ ਨਿਹਾਰੈ,
ਸਤਿਗੁਰੂ ਜੀ ਦੇ ਸਨਮੁਖ ਉਹ ਪ੍ਰੇਤ ਸਤਿਗੁਰਾਂ ਦੇ ਦਰਸ਼ਨ ਪਾਉਂਦਾ ਹੈ।
ਅਦਕ ਪ੍ਰਸੰਨ ਹੋਤ ਮਨ ਮਾਓ,
ਤੇ ਗਰੀਬ ਨਵਾਜ ਸਤਿਗੁਰਾਂ ਜੀ ਨੇ ਜੋ ਇਸ ਦੀ ਭੇਟਾ ਸਵੀਕਾਰ ਕਰ ਲਈ ਹੈ ਤੇ ਮਨ ਅੰਦਰ ਇਹ ਬਹੁਤ ਖੁਸ਼ ਹੋਇਆ ਹੈ।
ਚਿਤਵਤਰੀ ਦੇ ਦੋਖੇ ਅਬਦਾਹੂ,
ਤੇ ਆਪਣੇ ਹਿਰਦੇ ਵਿਚ ਵਿਚਾਰ ਕਰਦਾ ਹੈ ਵੀ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ ਤੇ ਮੇਰਾ ਵੀ ਦੋਸ਼ ਜੋ ਹੈ ਉਹ ਨਾਸ਼ ਹੋ ਜਾਏਗਾ।
ਸ਼੍ਰੀ ਗੁਰ ਤੇਗ ਬਹਾਦਰ ਫੇਰ
ਗਰੀਬ ਨਵਾਜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫੇਰ
ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰ
ਗਰੀਬ ਨਵਾਜ ਸਤਿਗੁਰੂ ਜੀ ਇਸ ਪ੍ਰੇਤ ਆਤਮਾ ਦੇ ਵੱਲ ਤੱਕਿਆ ਤੇ ਸਤਿਗੁਰ ਜੀ ਨੇ ਬਚਨ ਕਹੇ
ਕੋ ਕੁਕਰਮ ਤੈ ਤਬੇ ਕਮਾਵਾ।
ਅੰਤਰਜਾਮੀ ਸਤਿਗੁਰੂ ਜੀ ਪੁੱਛਣ ਲੱਗੇ ਹੈ ਭਾਈ ਦੱਸ ਕਿਸ ਕੁਕਰਮ ਖੋਟੇ ਮਤ ਖੋਟੇ ਕੰਮ ਕਰਕੇ ਤੈਨੂੰ ਇਹ ਪ੍ਰੇਤ ਜੂਨੀ ਪ੍ਰਾਪਤ ਹੋਈ ਹੈ।
ਜਿਸ ਤੇ ਪ੍ਰੇਤ ਜੂਨ ਤਨ ਪਾਵਾ
ਜਿਸ ਕਰਕੇ ਇਹ ਪ੍ਰੇਤ ਜੋਨ ਤੈਨੂੰ ਪ੍ਰਾਪਤ ਹੋਈ ਹੈ।
ਸੁਣ ਕਰ ਹੱਥ ਬੰਦ ਤਬ ਕਹਿਓ
ਸਤਿਗੁਰਾਂ ਦੇ ਬਚਨ ਸੁਣੇ ਦੋਵੇਂ ਹੱਥ ਜੋੜ ਕਰਕੇ ਸਤਿਗੁਰ ਜੀ ਦੇ ਸਨਮੁਖ ਕਹਿਣ ਲੱਗਾ ਹੈ
ਇਸ ਕੁਕਰਮ ਤੇ ਅਸ ਤਨ ਲਇਓ।
ਦੱਸਣ ਲੱਗਾ ਕਹਿਣ ਲੱਗਾ ਸਤਿਗੁਰੂ ਜੀ ਆ ਮੇਥੋਂ ਮਾੜਾ ਕੰਮ ਹੋਇਆ ਹੈ ਜਿਹਦੇ ਕਰਕੇ ਮੇਰੀ ਜੋ ਗਤੀ ਹੈ ਉਹ ਨਹੀਂ ਹੋਈ ਹੈ।
ਪਰੇ ਉਹ ਸ਼ਰੀਕਨ ਮੈਂ ਬੜ ਝਗੜਾ
ਕਹਿਣ ਲੱਗਾ ਇੱਕ ਵਾਰ ਮੇਰੇ ਸ਼ਰੀਕਾਂ ਦੇ ਨਾਲ ਭਾਵ ਮੇਰੀ ਬਰਾਦਰੀ ਦੇ ਨਾਲ ਜੋ ਮੇਰਾ ਝਗੜਾ ਹੋ ਗਿਆ ਸੀ
ਵਿਰਸਾ ਮੋਰ ਹਟਾਵਤ ਸਗਰਾ
ਤੇ ਸਾਰੇ ਜੋ ਹਨ ਮੇਰੇ ਤੋਂ ਹਾਵੀ ਹੋਏ ਮੇਰੇ ਤੇ ਤੇ ਇਸ ਪ੍ਰਕਾਰ ਉਹਨਾਂ ਨੇ ਮੇਰੇ ਸਾਰੀ ਜ਼ਮੀਨ ਜਾਇਦਾਦ ਤੇ ਉੱਤੇ ਆਪਣਾ ਕਬਜ਼ਾ ਕੀਤਾ ਹੈ।
ਤਬ ਮੈਂ ਕਰਕੇ ਪੂਰੋ ਧਰਮ
ਤੇ ਕਹਿਣ ਲੱਗਾ ਮੈਂ ਵਲ ਛਲ ਕਰਕੇ ਜਦੋਂ ਕਹਿਣ ਲੱਗਾ ਮੇਰੇ ਸ਼ਰੀਕ ਮੇਰੇ ਤੇ ਹਾਵੀ ਹੋਏ ਤੇ ਮੈਂ ਉਹਨਾਂ ਦੇ ਨਾਲ ਵਲ ਛਲ ਕਰਨਾ ਕੀਤਾ ਹੈ।
ਸਭ ਕੇ ਮਨ ਉਪਜਾਇਓ ਪਰਮ
ਤੇ ਉਹਨਾਂ ਸਾਰਿਆਂ ਦੇ ਅੰਦਰ ਭਰਮ ਤੋਂ ਭਾਵ ਹੈ ਭੇਦ ਪਾ ਦਿੱਤਾ ਫੁੱਟ ਪਾ ਦਿੱਤੀ ਉਹਨਾਂ ਦੇ ਵਿੱਚ ਆਪਸੀ ਜੋ ਹੈ ਫੁੱਟ ਪਾਈ ਹੈ।
ਝਗੜਾ ਲਿਓ ਜੀਤ ਮੈਂ ਸਾਰੋ
ਤੇ ਉਹਨਾਂ ਸ਼ਰੀਕਾਂ ਦੇ ਵਿੱਚ ਮੈਂ ਫੁੱਟ ਪਾ ਕਰਕੇ ਝਗੜਾ ਤੇ ਜਿੱਤ ਗਿਆ ਸੀ।
ਲੱਗੇ ਪਾਪ ਨੇ ਹਿਰਦੇ ਵਿਚਾਰੋ
ਪਰ ਕਹਿਣ ਲੱਗਾ ਵੀ ਉਹਨਾਂ ਨੇ ਜੋ ਮੇਰੇ ਨਾਲ ਮਾੜਾ ਕਰਮ ਕੀਤਾ ਉਹ ਉਹਨਾਂ ਦਾ ਕਰਮ ਹੈ ਉਹ ਉਹਨਾਂ ਨੂੰ ਉਹਦਾ ਫਲ ਭੁਗਤਣਾ ਪਵੇਗਾ ਪਰ ਜੋ ਮੈਂ ਉਹਨਾਂ ਦੇ ਨਾਲ ਕੀਤਾ ਜੋ ਮੈਂ ਉਹਨਾਂ ਦੇ ਵਿੱਚ ਭੇਦ ਪਾਇਆ ਉਹਨਾਂ ਦੇ ਵਿੱਚ ਭਰਮ ਪਾਇਆ ਉਹਨਾਂ ਦੇ ਵਿੱਚ ਖੋਟ ਪਾਈ ਹੈ ਉਹਦੇ ਕਰਕੇ ਮੈਨੂੰ ਇਹ ਦੋਸ਼ ਲੱਗਾ ਹੈ।
ਕਿਸੇ ਦੋਸ਼ ਤੇ ਅਸ ਮੈਂ ਪਾਇਓ
ਉਸ ਆਪਣੇ ਕੀਤੇ ਹੋਏ ਕਰਮ ਕਰਕੇ ਕਰਮੀ ਆਪੋ ਆਪਣੀ ਦੇਖੋ ਇਹ ਨਹੀਂ ਹੈ ਕਿ ਕੋਈ ਮਨੁੱਖ ਦੂਜੇ ਤੇ ਕੋਈ ਦੋਸ਼ ਆਰੋਪਿਤ ਕਰਦਾ ਹੈ ਤੇ ਅਸੀਂ ਉਹਦਾ ਜਵਾਬ ਜਿਸ ਢੰਗ ਦੇ ਨਾਲ ਦਿੰਦੇ ਹਾਂ ਉਹ ਦੋਵੇਂ ਲਿਖੇ ਜਾਂਦੇ ਹਨ ਇੱਥੇ ਦੋਹਾਂ ਦੇ ਦੋਸ਼ ਲਿਖੇ ਗਏ ਕਰਮੀ ਆਪੋ ਆਪਣੀ ਉਹਨਾਂ ਨੇ ਜੋ ਕੀਤਾ ਉਹ ਉਹਨਾਂ ਨੂੰ ਉਹਦਾ ਫਲ ਮਿਲੇਗਾ ਪਰ ਇਸ ਨੇ ਜੋ ਉਹਨਾਂ ਦੇ ਨਾਲ ਕੀਤਾ ਇਸ ਨੂੰ ਉਹਦਾ ਫਲ ਮਿਲਿਆ ਹੈ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਸ ਕਰਕੇ ਭਗਤ ਫਰੀਦ ਜੀ ਨੇ ਕਿਹਾ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ ਆਪਣੜੈ ਘਰ ਜਾਈਐ ਪੈਰ ਤਿਨਾਂ ਦੇ ਚੁੰਮ। ਸੋ ਜਿਹੋ ਜੇ ਕਰਮ ਮਨੁੱਖ ਕਰਦਾ ਹੈ ਉਹਦੇ ਅਨੁਸਾਰ ਹੀ ਉਸ ਨੂੰ ਭੁਗਤਣਾ ਪੈਂਦਾ ਹੈ। ਸੋ ਕਹਿਣ ਲੱਗਾ ਵੀ ਮੇਰੇ ਕੀਤੇ ਹੋਏ ਖੋਟ ਕਰਕੇ ਇਹ ਦੋਸ਼ ਮੈਨੂੰ ਲੱਗਾ ਹੈ।
ਜਿਸ ਜੂਨੀ ਮੈਂ ਬਹੁਤ ਦੁੱਖ ਥਇਓ
ਤੇ ਇਸ ਜੂਨੀ ਦੇ ਅੰਦਰ ਮੈਂ ਬਹੁਤ ਦੁੱਖ ਹੁਣ ਤੱਕ ਪਾਇਆ ਹੈ।
ਆਪ ਕਰੋ ਕਰੁਣਾ ਜੇ ਮੋਏ ਦਿਓ ਛਡਾਏ ਮਾ ਸੁਖ ਹੋਏ।
ਲਗਾ ਹੈ ਸੱਚੇ ਪਾਤਸ਼ਾਹ ਜੇ ਆਪ ਕਿਰਪਾ ਕਰੋ ਜੇ ਰਹਿਮਤ ਕਰੋ ਮੇਰੇ ਤੇ ਮੇਰਾ ਇਸ ਪ੍ਰੇਤ ਜੋਨੀ ਚੋਂ ਛੁਟਕਾਰਾ ਹੋ ਸਕਦਾ ਹੈ।
ਸੁਣ ਸ਼੍ਰੀ ਮੁਖ ਤੇ ਬਾਕ ਬਖਾਨੇ
ਸੁਣ ਕਰਕੇ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਚਨ ਕਹੇ
ਪਰੇ ਚੁਪਾਕ ਚੂਪ ਇਤ ਠਾਨੇ।
ਸਤਿਗੁਰ ਕਹਿਣ ਲੱਗੇ ਭਾਈ ਆ ਤੇਰੇ ਸਨਮੁਖ ਜੋ ਸਾਡੇ ਚੂਪੇ ਹੋਏ ਗੰਨੇ ਦੇ ਛਿਲਕੇ ਰੱਖੇ ਹਨ ਇਹਨਾਂ ਨੂੰ ਚੂਪਣਾ ਕਰ।
ਸੇਵ ਕਰੀ ਤਾਂ ਕੋ ਫਲ ਲੀਜੈ
ਤੂੰ ਜੋ ਸਾਡੀ ਸੇਵਾ ਕਮਾਈ ਹੈ ਉਸ ਦਾ ਫਲ ਹੁਣ ਤੈਨੂੰ ਦੇਣ ਲੱਗੇ ਹਾਂ।
ਪੋਰ ਜੂਨ ਤੇ ਛੁੱਟ ਭੋ ਕੀ ਜੈ,
ਤੇ ਇਸ ਘੋਰ ਭਾਵ ਇਸ ਭਿਆਨਕ ਜੋਨ ਤੋਂ ਤੇਰਾ ਛੁਟਕਾਰਾ ਕਰਦੇ ਹਾਂ।
ਸੁਨਤ ਚੁਪਾਕ ਚੂਪ ਤਿੰਨ ਲੀਨੇ,
ਜਦੋਂ ਉਸਨੇ ਸਤਿਗੁਰਾਂ ਜੀ ਦੇ ਚੂਪੇ ਹੋਏ ਗੰਨੇ ਦੀਆਂ ਛਿਲਕਾਂ ਚੂਪਣਾਂ ਕੀਤੀਆਂ ਹਨ।
ਨਾਨਾ ਬਿਦਨ ਸਵਾਦ ਰਸ ਕੀਨੇ,
ਤੇ ਬਹੁਤ ਬੇਅੰਤ ਪ੍ਰਕਾਰ ਦਾ ਰਸ ਉਸ ਨੂੰ ਜੋ ਹੈ ਪ੍ਰਾਪਤ ਹੋਇਆ ਹੈ।
ਤਤ ਛਿਨ ਤਜ ਕੈ ਸਕਲ ਬਿਖਾਦ, ਉੱਤਮ ਗਤ ਪ੍ਰਾਪਤ ਹੈ ਲਾਦ।
ਕਵੀ ਜੀ ਕਥਨ ਕਰਦੇ ਹਨ, ਤਤ ਛਿਨ ਉਸੇ ਸਮੇਂ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਤ ਪ੍ਰਸਾਦ ਉਸਨੇ ਛਕਣਾ ਕੀਤਾ ਹੈ, ਤੇ ਤਤ ਛਿਨ ਉਸ ਦੀ ਜੋ ਹੈ ਮੁਕਤੀ ਹੋ ਗਈ ਹੈ। ਉਸ ਪ੍ਰੇਤ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਤ ਪ੍ਰਸਾਦ ਛਕਦੇ ਸਾਰ ਹੀ ਉਸ ਦੀ ਮੋਕਸ਼ ਕਲਿਆਣ ਹੋਈ ਹੈ, ਤੇ ਬੜੀ ਖੁਸ਼ੀ ਆਨੰਦ ਦੇ ਸਹਿਤ ਉਹ ਇਸ ਮਾਤ ਲੋਕ ਚੋਂ ਵਿਦਾ ਹੋਇਆ ਹੈ।
ਬਹੁਰ ਸਤਿਗੁਰੂ ਸੁਖ ਕੋ ਪਾਏ,
ਉਪਰੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਨੰਦ ਦੇ ਸਹਿਤ
ਸੈਨ ਕਰੀ ਜੁਗ ਨੈਣ ਮਿਲਾਏ।
ਗਰੀਬ ਨਵਾਜ, ਸਤਿਗੁਰੂ ਜੀ ਰਾਤਰੀ ਦਾ ਸਮਾਂ ਹੋਣ ਕਰਕੇ ਵਿਸ਼ਰਾਮ ਕਰਦੇ ਹਨ।
ਹਿੰਦੂਆਂ ਧਰਮ ਰਾਖ ਬੇਕਾਰਨ,
ਹਿੰਦੁਸਤਾਨ ਦੇ ਅੰਦਰ ਹਿੰਦੂ ਧਰਮ ਦੀ ਰੱਖਿਆ ਹਿਤ
ਪਏ ਪ੍ਰਬਿਰਤ ਕਰਨ ਕ੍ਰਿਤ ਦਾਰੁਨ,
ਤੇ ਇਹ ਬਹੁਤ ਹੀ ਭਿਆਨਕ ਭਾਵ ਇਹ ਜੋ ਕ੍ਰਿਤ ਹੈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਜਦੋਂ ਅਸੀਂ ਵਾਪਸ ਇਤਿਹਾਸ ਵਿੱਚ ਝਾਤ ਮਾਰਦੇ ਹਾਂ, ਤੇ ਪਰ ਹਿਤ ਏਡਾ ਵੱਡਾ ਪਰ ਉਪਕਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਨਾ ਕਿਸੇ ਨੇ ਕੀਤਾ ਹੈ, ਨਾ ਕੋਈ ਕਰ ਸਕਿਆ ਹੈ। ਇਸ ਕਰਕੇ ਗਰੀਬ ਨਵਾਜ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਠੀਕ ਕਰ ਫੋਰ ਦਲੀਸ ਸਿਰ ਪ੍ਰਭ ਕੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਹ ਮਾਣ ਵਾਲੀ ਗੱਲ ਹੈ ਵੀ ਸਾਡੇ ਸਤਿਗੁਰਾਂ ਨੇ ਇਸ ਹਿੰਦੁਸਤਾਨ ਦੇ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਏਡੀ ਮਹਾਨ ਸ਼ਹਾਦਤ ਦਿੱਤੀ, ਤੇ ਇਹ ਮਹਾਨ ਪਰਉਪਕਾਰ ਕੀਤਾ ਹੈ ਜਿਸ ਦੀ ਮਿਸਾਲ ਆਪ ਜੀ ਨੂੰ ਨਾ ਇਸਲਾਮ ਵਿੱਚ ਮਿਲਦੀ ਹੈ, ਨਾ ਯਹੂਦੀ ਮਤ ਵਿੱਚ ਮਿਲਦੀ ਹੈ, ਨਾ ਸਨਾਤਨ ਵਿੱਚ ਮਿਲਦੀ ਹੈ, ਕਿਸੇ ਮਤ ਵਿੱਚ ਨਹੀਂ ਮਿਲੇਗੀ। ਜੇ ਮਿਲਦੀ ਹੈ ਤੇ ਇੱਕੋ ਇੱਕ ਸਿੱਖ ਧਰਮ ਅੰਦਰ ਇਹ ਮਿਸਾਲ ਮਿਲਦੀ ਹੈ ਵੀ ਪਰ ਹਿਤ ਪਰਾਏ ਧਰਮ ਨੂੰ ਬਚਾਉਣ ਦੇ ਵਾਸਤੇ ਏਡੀ ਮਹਾਨ ਸ਼ਹਾਦਤ ਹੋਈ ਹੋਵੇ।
ਆਪਣੋ ਨਾਮ ਸਾਚ ਦਿਖ ਰਾਵਣ, ਕਰ ਬਹਾਦਰੀ ਧਰਮ ਬਚਾਵਣ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਮ ਨੂੰ ਯਥਾਰਥ ਕਰ ਵਿਖਾਇਆ ਹੈ। ਸਤਿਗੁਰੂ ਜੀ ਦਾ ਪਹਿਲਾ ਨਾਮ ਤਿਆਗ ਮੱਲ ਹੈ, ਪਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਤੀਸਰੀ ਜੰਗ ਹੋਈ ਹੈ ਮੁਗਲਾਂ ਦੀ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਤੇਗ ਦੇ ਜੋ ਹਨ ਉਹ ਜੌਹਰ ਦਿਖਾਏ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਨਾਮ ਦਿੱਤਾ ਤੇਗ ਬਹਾਦਰ, ਤਿਆਗ ਮੱਲ ਤੋਂ ਤੇਗ ਬਹਾਦਰ। ਤੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਨਾਮ ਨੂੰ ਯਥਾਰਥ ਕਰਕੇ ਗਏ ਹਨ।
ਜਿਸ ਪ੍ਰਕਾਰ ਕਰ ਸਕੇ ਨਾ ਕੋਈ, ਕਰ ਬੇਪੋ ਸਮਰੱਥ ਇੱਕ ਸੋਈ।
ਕਵੀ ਜੀ ਕਥਨ ਕਰਦੇ ਹਨ, ਹੇ ਸਾਧ ਸੰਗਤ, ਹੇ ਗੁਰੂ ਪਿਆਰਿਓ, ਜੋ ਪੂਰਨੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਾਏ ਹਨ ਕੋਈ ਵੀ ਦੂਸਰਾ ਕਰ ਨਹੀਂ ਸਕਿਆ ਹੈ, ਨਾ ਆਉਣ ਵਾਲੇ ਸਮੇਂ ਅੰਦਰ ਕੋਈ ਦੂਸਰਾ ਕਰ ਸਕੇਗਾ।
ਦੋਹਰਾ ਸ਼੍ਰੀ ਗੁਰ ਕਰਤੇ ਵੈਰ ਕੋ ਦੀਏ ਚੁਪਾਕ ਬਗਾਏ।
ਗਰੀਬ ਨਵਾਜ ਸਤਿਗੁਰਾਂ ਨੇ ਕੁਛ ਗੰਨਾ ਚੂਪ ਕਰਕੇ ਜੋ ਛਿਲਕੇ ਹਨ ਹਵੇਲੀ ਦੇ ਅੰਦਰਲੇ ਪਾਸੇ ਰੱਖੇ ਸਨ, ਜਿਸ ਦੇ ਨਾਲ ਉਸ ਪ੍ਰੇਤ ਆਤਮਾ ਦੀ ਕਲਿਆਣ ਹੋਈ ਹੈ, ਤੇ ਕੁਛ ਛਿਲਕੇ ਸਤਿਗੁਰਾਂ ਨੇ ਹਵੇਲੀ ਦੀ ਦੀਵਾਰ ਤੋਂ ਬਾਹਰ ਵੀ ਸੁੱਟਣਾ ਕੀਤੇ ਸਨ।
ਪਰੇ ਜਾਏ ਕਰ ਤੈ ਕਛੂ ਸਿੱਖ ਹੋਤੇ ਜਿਸ ਥਾਏ।
ਉਹ ਛਿਲਕੇ ਉਸ ਥਾਂ ਤੇ ਜਾ ਡਿੱਗੇ ਹਨ ਜਿੱਥੇ ਸਤਿਗੁਰਾਂ ਦੇ ਨਾਲ ਆਏ ਹੋਏ ਸਿੱਖ ਜੋ ਹਨ ਉਹ ਰਹਿ ਰਹੇ ਹਨ, ਠਹਿਰੇ ਹੋਏ ਹਨ, ਜਿਨ੍ਹਾਂ ਦੇ ਅੰਦਰ ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਭਾਈ ਜੈਤਾ ਜੀ, ਜੋ ਬਾਅਦ ਵਿਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਹੋਏ ਹਨ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਸਤਿਗੁਰ ਜੀ ਦੇ ਦੀਵਾਨ, ਇਹ ਸਾਰੇ ਸਿੱਖ ਜਿੱਥੇ ਰੁਕੇ ਹੋਏ ਸਨ ਕੁਛ ਛਿਲਕੇ ਉਥੇ ਡਿੱਗੇ ਹਨ, ਤੇ ਵਿਚੋਂ ਇਕ ਸਤਿਗੁਰ ਜੀ ਦੇ ਸਿੱਖ ਨੇ ਉਹ ਛਿਲਕੇ ਜੋ ਹੁਣ ਲੈ ਕੇ ਚੁੱਪਣਾ ਕੀਤੇ ਹਨ।
ਜੋ ਪਾਈ ਇਕ ਸਿੱਖ ਨੇ ਲੈ ਕਰ ਮੁਖ ਪਾਇਓ।
ਇਕ ਸਿੱਖ ਨੇ ਉਹ ਛਿਲਕੇ ਡਿੱਗੇ ਹੋਏ ਸਤਿਗੁਰ ਜੀ ਦਾ ਸੀਤ ਪ੍ਰਸਾਦ ਜਾਣ ਕਰਕੇ ਜਦੋਂ ਆਪਣੇ ਮੁਖ ਵਿਚ ਪਾਇਆ ਹੈ,
ਚੂਪਤ ਪਇਓ ਸਵਾਦ ਰਸ ਆਇਓ।
ਤੇ ਜਦੋਂ ਚੂਪਿਆ ਹੈ ਛਿਲਕਾ ਚੱਕ ਕੇ ਤੇ ਇਕ ਅਦੁੱਤੀ ਸਵਾਦ ਜੋ ਹੈ ਉਹ ਆਇਆ ਹੈ,
ਗੁਰ ਉਚੇਸ਼ਟ ਕੋ ਕਰਿਓ ਆਹਾਰਾ।
ਗਰੀਬ ਨਵਾਜ ਸਤਿਗੁਰ ਜੀ ਦੇ ਚੂਪੇ ਹੋਏ ਛਿਲਕੇ ਨੂੰ ਜਦੋਂ ਇਸ ਨੇ ਛਕਿਆ ਹੈ,
ਸ਼ਕਤ ਸਹਿਤ ਪਾ ਤਤ ਛਿਨ ਪਾਰਾ,
ਤੇ ਇਸ ਦੇ ਅੰਦਰ ਜੋ ਅਜਮਤ ਹੈ, ਸ਼ਕਤੀ ਹੈ, ਕਰਾਮਾਤ ਹੈ, ਉਸ ਦਾ ਬਲ ਆਇਆ ਹੈ,
ਕਰ ਅਹੰਕਾਰ ਅਧਕ ਉਰ ਫੂਲਾ,
ਤੇ ਇਸ ਅਜ਼ਰ ਨੂੰ ਜ਼ਰਨਾ ਜੋ ਹੈ ਉਹ ਬਹੁਤ ਮੁਸ਼ਕਲ ਹੈ। ਸ਼ਕਤੀ ਪ੍ਰਾਪਤ ਹੋ ਜਾਣੀ ਇੱਕ ਵੱਖਰੀ ਗੱਲ ਹੈ, ਪਰ ਉਸ ਬਲ ਨੂੰ ਸੰਭਾਲ ਕੇ ਰੱਖਣਾ ਇਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਹਿੱਸੇ ਹੀ ਆਇਆ ਹੈ। ਦੇਖੋ ਸੰਸਾਰ ਅੰਦਰ ਬਲ ਤੇ ਬਹੁਤ ਮਨੁੱਖਾਂ ਨੂੰ ਪ੍ਰਾਪਤ ਹੋਇਆ ਹੈ, ਹਰਨਾਕਸ਼ ਨੂੰ ਵੀ ਬਲ ਪ੍ਰਾਪਤ ਹੋ ਗਿਆ ਸੀ, ਰਾਵਣ ਨੂੰ ਵੀ ਬਲ ਪ੍ਰਾਪਤ ਹੋ ਗਿਆ ਸੀ, ਹੋਰ ਵੀ ਬਹੁਤ ਮਹਾਂਬਲੀ ਹੋਏ ਹਨ, ਪਰ ਇਸ ਅਜ਼ਰ ਵਸਤੂ ਨੂੰ ਜ਼ਰ ਕੇ ਸਤਿਗੁਰਾਂ ਨੇ ਹੀ ਦਿਖਾਇਆ ਹੈ। ਜਦੋਂ ਉਸਨੇ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਛਕਿਆ ਤੇ ਮਨ ਅੰਦਰ ਜਦੋਂ ਅੰਤਰ ਆਤਮੇ ਸ਼ਕਤੀ ਆਈ ਹੈ ਤੇ ਹੰਕਾਰ ਹੋ ਗਿਆ ਹੈ,
ਸ਼ਕਤ ਸਹਿਤ ਪਾ ਤਤ ਛਿਨ ਪਾਰਾ,
ਤੇ ਤਤ ਛਿਨ ਉਸੇ ਸਮੇਂ ਜੋ ਹੈ ਸ਼ਕਤੀ ਦੇ ਸਹਿਤ ਹੋਇਆ ਹੈ,
ਕਰ ਹੰਕਾਰ ਅਧਕ ਉਰ ਫੂਲਾ,
ਤੇ ਮਨ ਅੰਦਰ ਬੜਾ ਫੁੱਲ ਗਿਆ, ਮਨ ਦੇ ਅੰਦਰ ਬੜਾ ਮਾਨ ਆ ਗਿਆ ਹੈ,
ਜਾਨਤ ਪਇਓ ਨਾ ਕੋ ਮਮ ਤੂਲਾ,
ਤੇ ਮਨ ਅੰਦਰ ਐਸੀ ਵਿਚਾਰ ਕਰਦਾ ਹੈ ਵੀ ਹੁਣ ਕੋਈ ਮੇਰੇ ਸਦਰਸ਼ ਦੂਸਰਾ ਨਹੀਂ ਹੈ, ਹੁਣ ਮੈਂ ਸ਼ਕਤੀ ਦੇ ਸਹਿਤ ਹੋਇਆ ਹਾਂ,
ਕਿਸੇ ਪ੍ਰਕਾਰ ਪਈ ਪੁਨਸਾਰ,
ਤੇ ਜਦੋਂ ਪੁਨਸਾਰ ਤੋਂ ਭਾਵ ਹੈ ਸਵੇਰ ਹੋਈ ਹੈ,
ਸੂਰਜ ਉਦਯੋ ਮਿਟਿਓ ਅੰਧਕਾਰ,
ਸੂਰਜ ਉਦੈ ਹੋ ਗਿਆ, ਅੰਧਕਾਰ ਜੋ ਹੈ ਹਨੇਰਾ ਨਾਸ਼ ਹੋਇਆ ਹੈ,
ਕਬ ਤੁਰਕੇਸ਼ਰ ਕੇ ਨਾਰੇ ਆਏ,
ਤੁਰਕੇਸ਼ਰ ਤੋਂ ਭਾਵ ਔਰੰਗਜ਼ੇਬ ਦੇ ਭੇਜੇ ਹੋਏ ਅਹਿਲਕਾਰ ਆਏ ਹਨ,
ਸ਼ਾਂਤ ਰੂਪ ਸਤਿਗੁਰ ਜਿਸ ਥਾਏ,
ਜਿੱਥੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚੌਂਕੜਾ ਲਾ ਕੇ ਸ਼ਾਂਤ ਸਵਰੂਪ ਹੋਏ ਬੈਠੇ ਹਨ,
ਨਹੀਂ ਪ੍ਰੇਤ ਨੇ ਕਛੂ ਬਿਗਾਰਾ,
ਜਦੋਂ ਆ ਕੇ ਦੇਖਿਆ ਸਤਿਗੁਰ ਜੀ ਨੂੰ ਸ਼ਾਂਤੀ ਦੇ ਸਹਿਤ ਸੁਭਾਏ ਮਾਨ ਹੋਇਆ ਤੇ ਬੜਾ ਹੈਰਾਨ ਹੋਏ, ਕਹਿਣ ਲੱਗੇ ਵੀ ਅਸੀਂ ਤੇ ਸੋਚਿਆ ਸੀ ਵੀ ਜਾਂ ਤੇ ਉਹ ਪ੍ਰੇਤ ਸਤਿਗੁਰ ਜੀ ਦਾ ਨਾਸ਼ ਕਰ ਦੇਵੇਗਾ ਤੇ ਜਾਂ ਸਤਿਗੁਰੂ ਜੀ ਉਹਦੇ ਤੋਂ ਭੈ ਭੀਤ ਹੋ ਜਾਣਗੇ, ਪਰ ਕਹਿਣ ਲੱਗੇ ਵੀ ਇੱਥੇ ਤੇ ਐਸਾ ਕੁਛ ਵੀ ਨਹੀਂ ਹੋਇਆ ਹੈ, ਉਸ ਪ੍ਰੇਤ ਨੇ ਸਤਿਗੁਰੂ ਜੀ ਦਾ ਕੁਛ ਵੀ ਵਿਗਾੜਿਆ ਨਹੀਂ ਹੈ,
ਨਹੀਂ ਤਰਸੇ ਬੈਠੇ ਸੁਖ ਪਾਰਾ,
ਤੇ ਕਹਿਣ ਲੱਗੇ ਵੀ ਇਹਨਾਂ ਨੂੰ ਤੇ ਕਿਸੇ ਪ੍ਰਕਾਰ ਦਾ ਕੋਈ ਭੈ ਵੀ ਜੋ ਹੈ ਉਹ ਆਇਆ ਨਹੀਂ ਹੈ, ਇਹ ਤੇ ਉਸੇ ਤਰ੍ਹਾਂ ਆਨੰਦ ਦੇ ਸਹਿਤ ਜੋ ਹਨ ਬੈਠੇ ਹਨ। ਸੋ ਇਥੋਂ ਤੱਕ ਗੁਰ ਇਤਿਹਾਸ ਦੀ ਵਿਚਾਰ ਆਈ ਹੈ, ਸਮੇਂ ਦੀ ਸਮਾਪਤੀ ਹੈ, ਆਓ ਸਤਿਗੁਰ ਦੇ ਚਰਨਾਂ ਵਿਚ ਲਵਾਈਏ ਹਾਜ਼ਰੀ।
ਵਾਹਿਗੁਰੂ